ਸ਼ਾਂਤ ਨਾਲ ਜਾਓ, ਹੌਲੀ ਹੌਲੀ ਸਭ ਲੰਘੀ ਜਾਓ। ਅਗਰ ਤਕਾ ਕਰੋਗੇ ਸਭ ਨੂੰ ਹੀ ਔਖਾ, ਜੇ ਸ਼ਾਂਤੀ ਨਾਲ ਤੁਰੇ ਜਾਓਗੇ ਜਗ੍ਹਾ ਤਾਂ ਮਿਲ ਹੀ ਜਾਣੀ ਹੈ। ਕਹਾਲ ਕਰਨ ਕਰਕੇ ਠੀਕ ਨਹੀਂ ਹੁੰਦਾ ਹੈ। ਸ਼ਬਦ ਵੱਲ ਧਿਆਨ ਰੱਖੋ, ਤੁਰੀ ਜਾਓ, ਨਾਲੇ ਬੋਲੀ ਚੱਲੋ ਸ਼ਬਦ, ਅੱਗੇ ਜਗ੍ਹਾ ਤੁਹਾਨੂੰ ਮਿਲ ਜਾਣੀ ਹੈ, ਸ਼ਾਂਤੀ ਨਾਲ ਬੈਠ ਜਾਓ। ਰੋਜ਼ ਬਰੋਜ਼ ਸੰਗਤ ਜ਼ਿਆਦਾ ਵਧਿਆ ਕਰਦੀ ਹੈ, ਫਾਇਦਾ ਹੀ ਹੈ। ਸੰਗਤ ਜ਼ਿਆਦਾ ਹੈ ਪਰ ਸ਼ਾਂਤੀ ਤੋਂ ਕੰਮ ਲਓ, ਜਿਹਾ ਸਮਾਂ ਉਹ ਜਾ ਵਰਤ ਲੈਣਾ ਚਾਹੀਦਾ। ਗੁਰੂ ਨਾਨਕ ਦੇਵ ਮਹਾਰਾਜ ਇੱਕ ਥਾਂ ਬੈਠੇ ਹੋਏ ਪੁੱਛਦੇ ਨੇ, ਭਾਈ ਬਾਲਾ ਮਰਦਾਨਾ, ਜ਼ਿੰਦਗੀ ਤੇ ਕਿਤਨਾ ਭਰੋਸਾ ਹੈ? ਮਰਦਾਨਾ ਕਹਿਣ ਲੱਗਾ, ਮਹਾਰਾਜ ਪਤਾ ਨਹੀਂ ਸਵੇਰਾ ਹੈ ਸ਼ਾਮ ਆਉਣਾ ਤੇ ਨਹੀਂ ਆਉਣੀ, ਬੜਾ ਭਰੋਸਾ ਹੈ। ਚਾਰ ਪਹਿਰ ਇਤਨਾ ਭਰੋਸਾ, ਫਿਰ ਭਾਈ ਬਾਲੇ ਨੂੰ ਪੁੱਛਿਆ ਤੂੰ ਦੱਸ, ਉਹ ਕਹਿਣ ਲੱਗਾ ਮਹਾਰਾਜ ਪਤਾ ਨੀ ਕੋਈ ਘੜੀ ਹੈ ਕਿ ਨਾ ਹੈ, ਤੇਰਾ ਵੀ ਬਹੁਤ ਜ਼ਿਆਦਾ ਭਰੋਸਾ ਹੈ ਜ਼ਿੰਦਗੀ ਤੇ। ਭਾਈ ਬਾਲਾ ਮਰਦਾਨਾ ਦੋਵੇਂ ਗੁਰੂ ਬਾਬਾ ਜੀ ਨੂੰ ਅਰਜ ਕਰਦੇ, ਸੱਚੇ ਪਾਤਸ਼ਾਹ ਆਪ ਦੱਸੋ ਤੁਹਾਡਾ ਕਿਤਨਾ ਭਰੋਸਾ ਹੈ ਜ਼ਿੰਦਗੀ ਤੇ। ਕਹਿੰਦੇ ਅਸੀਂ ਤਾਂ ਸਮਝਦੇ ਹਾਂ ਭਾਈ, ਜਿਹੜਾ ਸਾਹ ਹੇਠਾਂ ਨੂੰ ਗਿਆ ਪਤਾ ਨੀ ਮੁੜ ਕੇ ਤਾਂ ਆਵੇ ਕਿ ਨਾ। ਆਦਮੀ ਆ ਇਕਦਮੀ ਮੋਹਲਤ ਮੋਹਿਤ ਨਾ ਜਾਣਾ, ਬਿਨਵੈ ਨਾਨਕ ਤੁਸੀਂ ਸਰੇਵੋ ਜਾ ਕੇ ਜੀ ਪੁਰਾਣਾ। ਦਮ ਆਉਂਦਾ ਤਾਂ ਆਦਮੀ, ਅਗਰ ਨਾ ਆਵੇ ਜੀ ਵੀ ਮੜੋਦੀ, ਇਹਦਾ ਕੁਛ ਪਤਾ ਨੀ, ਨਾਭੀ ਤੇ ਦਮ ਦੀ ਗੰਢ ਹੈ ਕਿਹੜੇ ਵੇਲੇ ਖੁੱਲ ਜਾਣੀ ਹੈ। ਇਸ ਕਰਕੇ ਨਾਮ ਜਪਿੰਦਿਆ ਖਿੰਨ ਢਿੱਲਾ ਕੀਜੈ ਮੇਰੀ ਜਿੰਦੜੀਏ, ਮਤ ਜਾਪੈ ਸਾ ਆਵੇ ਕੇ ਨਾ ਆਵੇ, ਇਹਦਾ ਕੋਈ ਭਰੋਸਾ ਨੀ, ਤਾਂ ਤੇ ਇਸ ਤੋਂ ਲਾਭ ਉਠਾ ਲਓ। ਲਾਭ ਇਹੀ ਹੈ, ਪੈਰਾਂ ਨੂੰ ਸਦਲੇ ਕੀਤਾ ਜਾਂਦਾ ਸਤਸੰਗ ਗੁਰੂ ਬਾਬੇ ਦੇ ਦਰਬਾਰ ਵੱਲ ਆਉਣ ਕਰਕੇ, ਸੱਤਾਂ ਨੂੰ ਸਦਲੇ ਕੀਤਾ ਜਾਂਦਾ ਹੈ ਦਾਨ ਜਾਂ ਗੁਰੂ ਗੁਰੂ ਸੰਗਤ ਦੀ ਪਹਿਲ ਸੇਵਾ ਕਰਕੇ, ਮਸਤਕ ਨੂੰ ਸਫਲੇ ਕੀਤਾ ਜਾਂਦਾ ਹੈ ਗੁਰੂ ਪੈਰਾਂ ਨੂੰ ਨਮਸਕਾਰ ਕਰਕੇ, ਨੇਤ ਸਫਲੇ ਕੀਤੇ ਜਾਂਦੇ ਗੁਰੂ ਕੇ ਦਰਸ਼ਨ ਜਾਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ, ਕੰਨ ਸਫਲੇ ਹੁੰਦੇ ਹਨ ਹਰੀ ਜਸ ਸੁਣ ਕੇ, ਜ਼ਬਾਨ ਸਫਲੀ ਕੀਤੀ ਜਾਂਦੀ ਹੈ ਹਰੀ ਜਸ ਕਰਕੇ, ਜਾਂ ਮਨ ਨੂੰ ਸਫਲਾ ਕੀਤਾ ਜਾਂਦਾ ਚੰਗਾ ਸੰਕਲਪ ਕਰੇ ਸਤਸੰਗ ਕਰਨ ਦਾ, ਨਾਮ ਜਪਣ ਦਾ, ਦਾਨ ਕਰਨ ਦਾ, ਸੇਵਾ ਕਰਨ ਦਾ। ਔਰ ਚਿੱਤ ਨੂੰ ਸਫਲਾ ਕੀਤਾ ਜਾਂਦਾ ਬਾਣੀ ਦਾ, ਆਤਮਾ ਦਾ, ਈਸ਼ਵਰ ਦਾ ਚਿੰਤਨ ਕਰੇ। ਬੁੱਧ ਨੂੰ ਸਫਲਾ ਕੀਤਾ ਜਾਂਦਾ ਬ੍ਰਹਮ ਵਿਚਾਰ ਕਰਕੇ। ਹੰਕਾਰ ਨੂੰ ਸਫਲਾ ਕੀਤਾ ਜਾਂਦਾ ਹੰਗਤਾ ਛੱਡ ਕੇ, ਆਤਮਾ ਦੇ ਵਿੱਚ ਉੱਠ ਕੇ ਬ੍ਰਹਮ ਹੰਗਤਾ ਧਾਰ ਕੇ, ਉੱਚਾ ਹੋ ਜਾਂਦਾ, ਆਪਣੇ ਆਪ ਵਿੱਚ ਅਸਥਿਤ ਹੋ ਜਾਂਦਾ ਹੈ। ਕਿਉਂ ਸਰੀਰ ਸਫਲਾ ਕੀਤਾ ਜਾਂਦਾ ਹੈ ਔਰ ਧਨ ਸਫਲਾ ਕੀਤਾ ਜਾਂਦਾ ਹੈ ਦਾਨ ਕਰਕੇ। ਜਿਸ ਪਾਸ ਧਨ ਵਗੈਰਾ ਦਾ ਸਾਧਨ ਹੋਵੇ ਉਸ ਤਰੀਕੇ ਫਿਰ ਉਸ ਦੁਆਰਾ ਵੀ ਜਨਮ ਦੀ ਸਫਲਤਾ ਕੀਤੀ ਜਾਂਦੀ ਹੈ। ਤਦੇ ਹੀ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਯੱਗ ਕਰਦੇ ਹੁੰਦੇ ਸਨ ਤਾਂ ਕਿ ਉਹਨਾਂ ਦੁਆਰਾ ਜਨਮ ਦੀ ਕੁਛ ਸਫਲਤਾ ਹੋਵੇ। ਤਨ ਮਨ ਧਨ ਦੁਆਰਾ ਮਾਨਕ ਧਨ ਨੂੰ ਸਫਲ ਕਰਦੇ ਸਨ। ਸੋ ਇਉਂ ਸਰੀਰ ਦਾ ਸਾਧਨ ਵਿਸਾ ਕੁਛ ਨਹੀਂ, ਇਹਨੂੰ ਪਤਾ ਨਹੀਂ ਕਿਹੜੇ ਵੇਲੇ ਇਹਦੇ ਵਿੱਚੋਂ ਪ੍ਰਾਣ ਨਿਕਲ ਜਾਣੇ ਕੋਈ ਕਹਿ ਨਹੀਂ ਸਕਦਾ। ਉਮਰ ਦਾ ਕੋਈ ਲਿਹਾਜ਼ ਨਹੀਂ, ਜੇ ਕੋਈ ਕਹੇ ਵੀ ਸਿਆਣੀ ਉਮਰ ਤੋਂ ਬਾਅਦ ਹੀ ਇਹ ਸਰੀਰ ਦਾ ਅੰਤ ਹੋਣਾ, ਐਸਾ ਨਹੀਂ। ਕਈ ਦੇਖੇ ਜਾਂਦੇ ਨੇ ਮਾਤਾ ਦੇ ਉਦਰ ਵਿੱਚ ਹੀ ਮ੍ਰਿਤੂ ਹੋ ਜਾਂਦੇ ਹਨ, ਕਈ ਜੰਮਣ ਵੇਲੇ ਮ੍ਰਿਤੂ ਹੋ ਜਾਂਦੇ ਆ, ਕਈ ਕੁਛ ਦਿਨਾਂ ਦੇ, ਕਈ ਕੁਛ ਮਹੀਨਿਆਂ ਦੇ, ਕਈ ਬਚਪਨ ਵਿੱਚ, ਕਈ ਜਵਾਨੀ ਵਿੱਚ। ਬੁਢਾਪੇ ਤੋਂ ਬਾਅਦ ਤਾਂ ਕੋਈ ਉਮਰ ਹੈ ਹੀ ਨਹੀਂ ਨਾ, ਉਸ ਤੋਂ ਬਾਅਦ ਤਾਂ ਪੱਕੀ ਖੇਤੀ ਨੂੰ ਤਾਂ ਜ਼ਿਮੀਂਦਾਰ ਰੱਖਦਾ ਹੀ ਨਹੀਂ। ਭਾਵੇਂ ਹਰੀ ਡੱਡਰੀ ਕਹੀ ਜੀ ਵੱਢ ਲਏ, ਉਹਦੀ ਆਪਣੀ ਮਰਜ਼ੀ ਹੈ, ਪਰ ਪੱਕੀ ਖੇਤੀ ਨੂੰ ਕਦੇ ਜ਼ਿਮੀਂਦਾਰ ਨਹੀਂ ਰੱਖਿਆ ਕਰਦਾ, ਪੱਕ ਗਈ ਸਮਝ ਲਓ ਫਿਰ ਤਾਂ ਦਾਤੀ ਦੇ ਹੇਠਾਂ ਹੀ ਚੱਲੀ। ਸੋ ਇਸ ਕਰਕੇ ਸਫਲਾ ਕਰ ਲਓ, ਇਹ ਤਾਂ ਵਸਾ ਕੁਛ ਨਹੀਂ ਹੈ। ਨਾਮ ਜਪਦਾ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਨਾਮ ਦਾ ਭਰੋਸਾ ਹੋਈਆ। ਮਾਰਗ ਦੀ ਸਮਝ ਪੈਣੀ ਹੈ ਤਦੇ ਹੀ ਥਾਂ ਥਾਂ ਗੁਰੂ ਜੀ ਨੇ ਫਰਮਾਨ ਕੀਤਾ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ। ਹਾਂ ਇਧਰੋਂ ਫਰਮਾਉਂਦੇ ਸਿੰਗਲ ਪਰਬਤ ਪਾਰ ਪਰੇ, ਖਲ ਚਤੁਰ ਵਕੀਤਾ ਅੰਧਲੇ ਤ੍ਰਿਪੁਣ ਸੂਝਿਆ, ਗੁਰੂ ਭੇਤ ਪ੍ਰਨੀਤਾ ਮਹਿਮਾ ਸਾਧੂ ਸੰਗਤੀ ਸੁਣੋ ਮੇਰੇ ਮੀਤਾ। ਹਾਂ ਸਤਸੰਗ ਦੀ ਮਹਿਮਾ ਕਥਨੀ ਹੈ। ਗਣਕਾਂ ਨੂੰ ਜਦੋਂ ਇਹ ਕੁਛ ਵੈਰਾਗ ਲੱਗਿਆ, ਗਣਕਾਂ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖੀ ਅਚਾਨਚਕ ਗਣਕਾਂ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਤਥੋਂ ਦੀ ਤੋਸ ਕਿਸਨੂੰ ਸੋਤਾ, ਰਾਮ ਨਾਮ ਉਪਦੇਸ਼ ਕਰ ਫੇਲ ਗਿਆ ਦੇ ਵਣਸੋ। ਇਹਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਤਾਂ ਜ਼ਰੂਰ ਚੱਕਰ ਮਾਰਦੇ ਰਹਿੰਦੇ ਸਨ। ਮਨਾ ਮਨੁੱਖਾ ਸਰੀਰ ਮਸਾਂ ਮਸਾਂ ਹੱਥ ਆਇਆ ਹੈ, ਇਸ ਨੂੰ ਪਾ ਕੇ ਬੁਰਾਈਆਂ ਵਿੱਚ ਲਗਾ ਦੇਣਾ ਕਿਤੇ ਵੀ ਦਾਨਾਈ ਹੈ, ਆਪਣੇ ਆਪ ਨਾਲ ਅਨਿਆਂ ਕਰਨਾ ਹੈ, ਆਪਣੇ ਹੱਥੀਂ ਆਪਣੇ ਪੈਰ ਤੇ ਪਹਾੜਾਂ ਮਾਰਨਾ ਹੈ। ਦੀਨ ਗਵਾਇਆ ਦੁਨੀਸ਼ਿਓ ਦੁਨੀ ਨਾ ਚਾਲੀ ਸਾਥ, ਪਾਏ ਪਹਾੜਾਂ ਮਾਰਿਆ ਰਾਵਲ ਆਪਣੇ ਹੱਥ। ਇਉਂ ਇਸ ਨੂੰ ਵਿਅਰਥ ਗਵਾ ਦੇਣਾ ਤਾਂ ਇਹ ਹਾਲ ਹੈ। ਪੈਂਦਾ ਚੱਕ ਕੇ ਕੁਹਾੜਾ ਪੈਰ ਮਾਰ ਲਿਆ, ਆਹ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਇਉਂ ਗਣਕਾਂ ਨੇ ਚਿੱਤ ਵਿੱਚ ਵਾਰ ਵਾਰ ਇਹ ਸੋਚਿਆ ਪਰ ਪੂਰਲੇ ਸੰਸਕਾਰ ਉਦੇ ਹੋਏ ਪੂਰਵ ਕਰਮ ਅੰਕਜ ਪ੍ਰਗਟੇ ਤੇਜੋ ਪੁਰਖ ਰਸ਼ਕ ਵੈਰਾਗੀ ਪੂਰਵਲੇ ਸੰਸਕਾਰਾਂ ਕਰਕੇ ਪੂਰਨ ਪੁਰਖ ਦਾ ਮਿਲਾਪ ਹੁੰਦਾ ਮਾਨੁਖ ਦੇ ਮਿਲ ਜਾਏ ਔਰ ਇਹਦੇ ਚਿੱਤ ਵਿੱਚ ਪਰਮ ਪਦਵੀ ਦੀ ਸਭ ਤੋਂ ਵੱਡੀ ਪਦਵੀ ਪ੍ਰਭੂ ਪ੍ਰਾਪਤੀ ਜਿਸ ਨੂੰ ਪਾ ਕੇ ਹੋਰ ਇੱਛਾ ਕੋਈ ਰਹੀ ਨਾ ਜਾਵੇ ਜਿਸ ਤੋਂ ਉੱਚੀ ਪਦਵੀ ਕੋਈ ਹੈ ਹੀ ਨਹੀਂ ਇਹ ਇਹਦੇ ਚਿੱਤ ਵਿੱਚ ਇਹ ਇੱਛਾ ਪੈਦਾ ਹੋ ਜਾਏ ਪੂਰਨ ਪੁਰਖ ਦਾ ਮਿਲਾਪ ਹੋ ਜਾਏ ਇਹਦੇ ਜਨਮ ਦੀ ਸਫਲਾ ਹੋਣ ਦੀ ਕੋਈ ਕਸਰ ਨਹੀਂ ਰਿਹਾ ਕਰਦੀ ਸੋ ਇਸ ਕਰਕੇ ਇਉਂ ਗਣਕਾਂ ਦੇ ਪੂਰਲੇ ਸੰਸਕਾਰਾਂ ਨੇ ਮਹਾਂਪੁਰਖ ਦਾ ਮਿਲਾਪ ਕਰਵਾਇਆ ਸਤੋਂ ਦੇ ਸੰਤਾ ਨੇ ਧੋਤਾ ਗਣਕਾ ਜਨਮਾਂ ਦਾ ਭਗਤੀ ਦਾ ਕੋਈ ਬੀਜ ਪਿਆ ਹੋਇਆ ਹੈ ਉੱਗਣ ਦੀ ਕੋਸ਼ਿਸ਼ ਕਰਦਾ ਹੈ ਹੁਣ ਵੱਤ ਹੈ ਵੱਤ ਸਿਰ ਇਸਨੂੰ ਜੇ ਇਸ ਮਾਰਗ ਵਿੱਚ ਲਗਾਇਆ ਜਾਵੇ ਇਹਦਾ ਜਨਮ ਸਫਲਾ ਹੋ ਜਾਏਗਾ ਇਹ ਆਪਣੇ ਲੋਕ ਪ੍ਰਲੋਕ ਨੂੰ ਸਵਾਰ ਲਏਗੀ ਇਹ ਜਾਣ ਕੇ ਮਹਾਂਪੁਰਖਾਂ ਨੇ ਕਿਹਾ ਹਾਂ ਦੁਨੀਆਂ ਦੇ ਵਿੱਚ ਸਭ ਦੇ ਵਾਸਤੇ ਹੀ ਜਮਾਂ ਨਰਕਾਂ ਚ ਵਿਆਸੀ ਤੋਂ ਬਚਣ ਦਾ ਉਪਾਅ ਹੈ ਜੇ ਕੋਈ ਬਚਣ ਦੀ ਇੱਛਾ ਰੱਖੇ ਤਾਂ ਇਹ ਜ਼ਰੂਰੀ ਨਹੀਂ ਮੱਲੋ ਮਲੀ ਨਰਕ ਜਾਮਿਆ 84 ਦੇ ਵਿੱਚ ਇਹਨੂੰ ਸਿੱਖਿਆ ਜਾਏਗਾ। ਜੇ ਆਦਮੀ ਬੁਰਾਈਆਂ ਤੋਂ ਬਚੇ, ਪ੍ਰਭੂ ਵਾਹਿਗੁਰੂ ਦੀ ਭਗਤੀ ਕਰੇ, ਦਾਨਿਸ਼ ਨਾਮ ਸੇਵਾ ਕਰੇ, ਫਿਰ ਜਮਾਂ ਨਰਕਾਂ 84 ਚ ਇਸਨੂੰ ਖਾਉਣ ਲੈ ਜਾਏਗਾ। ਇਉਂ ਕਰਕੇ ਕਹਿਣ ਲੱਗੇ, ਜੇਕਰ ਸੱਚਮੁੱਚ ਤੇਰੇ ਚਿੱਤ ਵਿੱਚ ਇਹ ਸ਼ੌਕ ਹੈ, ਲਗਨ ਹੈ, ਤਾਂ ਜਿਹੜੇ ਬਚਨ ਦੱਸੇ ਜਾਣਗੇ ਉਹਨਾਂ ਤੇ ਪਹਿਰਾ ਦੇਣਾ ਪਵੇਗਾ। ਉਹਨੇ ਕਿਹਾ, ਸਤ ਬਚਨ ਜਿਵੇਂ ਡਾਕਟਰ ਦੇ ਪਾਸ ਜਾ ਕੇ ਕੋਈ ਮਰੀਜ਼ ਕਹੇ ਵੀ ਮੇਰੀ ਬਿਮਾਰੀ ਦੇਖੋ, ਬਿਮਾਰੀ ਫਰਕ ਕੇ ਡਾਕਟਰ ਕਹੇ ਬਿਮਾਰੀ ਤਾਂ ਤੇਰੀ ਹਟ ਜਾਏਗੀ, ਲੇਕਿਨ ਤੈਨੂੰ ਪਥ ਪਰਹੇਜ਼ ਰੱਖਣਾ ਪਏਗਾ, ਪਥ ਤਿਆਗਣਾ ਪਏਗਾ, ਦਵਾਈ ਜਿਵੇਂ ਦੱਸੀ ਜਾਏਗੀ ਉਸੀ ਤਰ੍ਹਾਂ ਖਾਣੀ ਪਏਗੀ, ਕੁਛ ਦੇਰ ਵਿੱਚ ਤੂੰ ਅਰੋਗ ਹੋ ਜਾਏਗਾ, ਸੁਖੀ ਹੋ ਜਾਏਗਾ। ਡਾਕਟਰ ਦੇ ਕਹੇ ਅਨੁਸਾਰ ਪਥ ਰੱਖ ਕੇ, ਪਥ ਤੋਂ ਬਚ ਕੇ ਜੋ ਦੱਸੇ ਅਨੁਸਾਰ ਦਵਾਈ ਵਰਤਦਾ ਹੈ, ਉਸਨੂੰ ਸਫਲਤਾ ਪ੍ਰਾਪਤ ਹੁੰਦੀ ਹੈ। ਇਸੀ ਤਰ੍ਹਾਂ ਇਹ ਜੀਵ ਵੀ ਜਨਮਾਂ ਜਨਮਾਂਤਰਾਂ ਦਾ ਹਉਮੈ ਦੇ ਰੋਗ ਵਿੱਚ ਗ੍ਰਸਿਆ ਹੋਇਆ ਹੈ, ਬਾਰ ਬਾਰ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਅਨੇਕਾਂ ਤਕਲੀਫਾਂ ਉਠਾਉਂਦਾ ਹੈ, ਇਸ ਮਾਨਵ ਤਨ ਵਿੱਚ ਵੀ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹੈ। ਗਰੀਬ ਤੋਂ ਬਾਦਸ਼ਾਹ ਤੱਕ ਦੀ ਸਭ ਦੀ ਹੀ ਇਹੀ ਹਾਲਤ ਹੈ। ਇਹ ਤੋਂ ਬਚਣ ਵਾਸਤੇ ਸੰਤ ਜਨ ਡਾਕਟਰ ਹਨ, ਨਾਮ ਦੀ ਦਵਾਈ ਦਿੰਦੇ ਹਨ, ਨਾਮ ਜਪਣ ਦੇ ਢੰਗ ਤਰੀਕੇ ਜੁੱਤੀਆਂ ਉੱਤੀਆਂ ਬਹੁਤ ਸਾਰੀਆਂ ਹਨ, ਅਧਿਕਾਰ ਦੇ ਮੁਤਾਬਕ ਅਧਿਕਾਰੀ ਨੂੰ ਦੱਸਦੇ ਹਨ। ਬੁਰਾਈਆਂ ਜਿਹੜੀਆਂ ਨੇ ਬਦਪਰਹੇਜ਼ੀ ਹੈ, ਨੇਕੀ ਜਿਹੜੀ ਹੈ ਇਹ ਪਰਹੇਜ਼ ਹੈ, ਇਉਂ ਇਸ ਮਾਰਗ ਵਿੱਚ ਪ੍ਰਵਿਰਤ ਕਰਦੇ ਹਨ। ਗਣਕਾਂ ਨੂੰ ਮਹਾਤਮਾ ਨੇ ਸੋਚਿਆ ਵੀ ਇਹਦਾ ਮਨ ਅਜੇ ਕਾਫ਼ੀ ਮਲਨ ਹੈ, ਇਸਨੂੰ ਤੋਤੇ ਦੇ ਬਹਾਨੇ ਪਹਿਲੇ ਸ਼ੁੱਧ ਕਰਨਾ ਚਾਹੀਦਾ ਹੈ। ਤੋਤਾ ਰਾਮ ਰਾਮ ਪੜਿਆ ਸੀ, ਕਹਿਣ ਲੱਗੇ ਜੇਕਰ ਤੇਰੇ ਚਿੱਤ ਵਿੱਚ ਇਹੋ ਜਿਹਾ ਸ਼ੌਕ ਹੈ ਤੂੰ ਇਉਂ ਕਰਿਆ ਕਰ, ਅੰਮ੍ਰਿਤ ਵੇਲੇ ਸਵਕੇ ਬ੍ਰਹਮ ਮੁਹੂਰਤ ਵਿੱਚ ਪੈਰ ਸਵਾ ਪੈਰ ਆਪ ਰਹਿੰਦਿਆਂ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਬੈਠ ਕੇ ਇਹ ਤੋਤੇ ਤੋਂ ਦਿਨ ਚੜ੍ਹੇ ਤੱਕ ਰਾਮ ਰਾਮ ਕਹਾਇਆ ਕਰ ਤੇ ਆਪ ਕਿਹਾ ਕਰ। ਇਉਂ ਕਹਿੰਦਿਆਂ ਔਰ ਸੁਣਦਿਆਂ ਹਰ ਦੋਨਾਂ ਹਾਲਤਾਂ ਵਿੱਚ ਮਨ ਦੇ ਪਾਪ ਝੜਦੇ ਹਨ, ਮਨ ਦੀ ਮੈਲ ਦੂਰ ਹੁੰਦੀ ਹੈ, ਮਨ ਸ਼ੁੱਧ ਹੁੰਦਾ ਹੈ। ਸੋ ਸ਼ੁੱਧ ਹੋ ਕੇ ਸ਼ਾਂਤੀ ਔਰ ਸੁਖੀ ਵੀ ਹੁੰਦਾ ਹੈ, ਸ਼ਾਂਤ ਔਰ ਸੁਖੀ ਵੀ ਹੁੰਦਾ ਹੈ, ਅਸੀਂ ਪ੍ਰਭੂ ਦੇ ਮਿਲਾਪ ਦਾ ਅਧਿਕਾਰੀ ਹੋ ਜਾਂਦਾ ਹੈ। ਜੈਸੇ ਸਾਫ ਤੁੱਤੇ ਨੂੰ ਰੰਗ ਸੋਹਣਾ ਚੜ ਜਾਇਆ ਕਰਦਾ, ਬ੍ਰਹਮ ਗਿਆਨ ਦਾ ਰੰਗ ਚੜ ਜਾਂਦਾ ਹੈ। ਇਉਂ ਗਣਕਾਂ ਨੇ ਸੰਤਾਂ ਦੇ ਬਚਨ ਤੇ ਪਹਿਰਾ ਦੇਣਾ ਸ਼ੁਰੂ ਕੀਤਾ। ਜੇ ਕੋ ਬਚਨ ਕਮਾਵੇ ਸੰਤਨ ਕਰ, ਸੋ ਗੁਰ ਪ੍ਰਸ਼ਾਦੀ ਤਰੀ ਆਪਣੇ ਗੱਲ ਸੁਣਿਆ ਸੀ। ਬਾਲਮੀਕ ਲੁਟੇਰਾ ਸੀ, ਰਹਿਜਨ ਸੀ, ਡਾਕੂ ਸੀ, ਜਦੋਂ ਉਸਨੇ ਸਤਪੁਰਸ਼ਾਂ ਦੇ ਬਚਨਾਂ ਤੇ ਪੂਰਾ ਪੂਰਾ ਪਹਿਰਾ ਦਿੱਤਾ, ਕੋਈ ਬਾਲਮੀਕ ਰਿਸ਼ੀ ਬਣ ਗਿਆ, ਤ੍ਰਿਕਾਲ ਦਰਸ਼ੀ ਬਣ ਗਿਆ। ਸ੍ਰੀ ਰਾਮ ਚੰਦਰ ਜੀ ਦੇ ਅਵਤਾਰ ਧਾਰਨ ਤੋਂ ਹਜ਼ਾਰਾਂ ਸਾਲ ਪਹਿਲੇ ਹੀ ਜੋ ਜੋ ਕੌਤਕ ਉਹਨਾਂ ਨੇ ਰਾਵਣ, ਕੁੰਭਕਰਨ ਆਦਿ ਨੂੰ ਮਾਰਨ ਵਾਸਤੇ ਕਰਨੇ ਸੀ, ਸਾਰੇ ਹੀ ਲਿਖ ਦਿੱਤੇ। ਇਸ ਕਰਕੇ ਹੀ ਤਮਾਮ ਰਾਮਾਇਣਾਂ ਵਿੱਚੋਂ ਵਾਲਮੀਕਿ ਰਾਮਾਇਣ ਦੀ ਮਹੱਤਤਾ ਜ਼ਿਆਦਾ ਹੈ, ਕਿਉਂਕਿ ਇੱਕ ਅਨੁਭਵੀ ਪੁਰਸ਼ ਦੀ ਬਣਾਈ ਹੋਈ ਹੈ। ਸੋਇਓ ਇਹ ਸਤਪੁਰਸ਼ਾਂ ਦੇ ਬਚਨਾਂ ਤੇ ਚੱਲਣ ਦਾ ਸਦਕਾ ਹੈ। ਸੋ ਗਣਕਾਂ ਨੇ ਕਿਹਾ, ਹਾਂ ਮੈਂ ਜ਼ਰੂਰ ਇਹਨਾਂ ਬਚਨਾਂ ਤੇ ਪਹਿਰਾ ਦਿਆਂਗੀ। ਰੋਜ਼ਾਨਾ ਉਸਨੇ ਉੱਠ ਕੇ ਮਹਾਤਮਾ ਦੇ ਬਚਨ ਕੁਛ ਹੋਰ ਹਦਾਇਤਾਂ ਕਰਕੇ ਚਲੇ ਗਏ। ਇਸਨੇ ਸਵੇਰੇ ਉੱਠ ਕੇ ਤੋਤੇ ਦੇ ਬਹਾਨੇ ਰਾਮ ਰਾਮ ਕਹਾਉਣਾ ਸ਼ੁਰੂ ਕਰ ਦਿੱਤਾ। ਸਤਸੰਗ ਪਰਮੇਸ਼ਰ ਦੇ ਨਾਮ ਅਨੰਤ ਹਨ, ਇੱਕ ਨਹੀਂ ਹੈ। ਜਿਵੇਂ ਕਿਸੇ ਬਰਤਨ ਵਿੱਚ ਪਾਣੀ ਪਿਆ ਹੋਵੇ, ਸੋ ਉਸਨੂੰ ਆਪਣੀ ਆਪਣੀ ਬੋਲੀ ਵਿੱਚ ਅਲੱਦਾ ਅਲੱਦਾ ਅੱਖਰਾਂ ਦੁਆਰਾ ਨਿਰੂਪਣ ਕੀਤਾ ਜਾਂਦਾ ਹੈ। ਅੰਗਰੇਜ਼ੀ ਵਿੱਚ ਉਸਨੂੰ ਵਾਟਰ ਕਿਹਾ ਜਾਂਦਾ ਹੈ, ਹਿੰਦੀ ਵਿੱਚ ਉਸਨੂੰ ਜਲ ਕਹਿਣਗੇ, ਪੰਜਾਬੀ ਵਿੱਚ ਉਸਨੂੰ ਪਾਣੀ ਕਹਿਣਗੇ, ਫਾਰਸੀ ਵਿੱਚ ਆਪ ਕਹਿਣਗੇ, ਅਰਬੀ ਵਿੱਚ ਉਪ ਕਹਿਣਗੇ। ਇਸੀ ਤਰ੍ਹਾਂ ਉਹ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ, ਜਿਸਨੇ ਕਰੋੜਾਂ ਬ੍ਰਹਮੰਡ ਰਚੇ, ਸਿੱਧੇ ਅੰਦਰ ਬਾਹਰ ਪਰਿਪੂਰਨ ਹੈ, ਫਿਰ ਜਦੋਂ ਚਾਹੁੰਦਾ ਸਭ ਨੂੰ ਲੈ ਕਰ ਲੈਂਦਾ ਹੈ, ਉਹ ਅਨੰਤ ਸ਼ਕਤ, ਉਹਦੇ ਅਨੰਤ ਨਾਮ ਹਨ। ਸੋ ਇੱਕ ਨਾਮ ਇਸਨੂੰ ਤਾਰੇਗਾ। ਅਨੇਕਾਂ ਬੇੜੀਆਂ ਦਰਿਆ ਦੇ ਕਿਨਾਰੇ ਖੜੀਆਂ ਹੁੰਦੀਆਂ ਹਨ, ਮੁਸਾਫਰ ਨੇ ਪਾਰ ਜਾਣਾ ਹੋਵੇ ਤਾਂ ਸਾਰੀਆਂ ਬੇੜੀਆਂ ਤੇ ਪੈਰ ਨਹੀਂ ਲੱਗੇ, ਇੱਕ ਬੇੜੀ ਅਖਤਿਆਰ ਕਰਨੀ ਪਵੇਗੀ। ਇਸ ਕਰਕੇ ਪਰਮੇਸ਼ੁਰ ਦੇ ਨਾਮਾਂ ਵਿਚ ਕਈਆਂ ਨੂੰ ਭਰਮ ਪੈ ਕੇ ਇੱਕ ਦੂਜੇ ਨਾਲ ਮੁਖਾਲਫਤ ਪ੍ਰਤੀਤ ਹੁੰਦੀ ਹੈ, ਕਈ ਲੜਦੇ ਝਗੜਦੇ ਹਨ, ਲੜੇ ਝਗੜੇ ਪੈਦਾ ਕਰਦੇ ਹਨ, ਇਹ ਤਾਂ ਫਜ਼ੂਲ ਗੱਲ ਹੈ। ਸੰਯੁਕਤ ਕਰਕੇ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ ਹੈ, ਚਾਚੇ ਤਾਇਆਂ ਨਾਲ ਵੀ ਕਿਉਂ ਲੜਾਈ ਕਰਨੀ ਹੈ, ਮਾਲਕ ਤਾਂ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਹੀ ਬਣਨਾ ਹੈ। ਇਸ ਕਰਕੇ ਅਸੀਂ ਆਪਣੇ ਧਰਮ ਦੇ ਅਨੁਸਾਰ ਨਾਮ ਜਪਣਾ ਹੈ, ਦੂਸਰਿਆਂ ਨਾਲ ਵੈਰ ਵਿਰੋਧ ਕਰਨ ਦਾ ਪ੍ਰਯੋਜਨ ਕੀ ਹੈ। ਸਵਯੰ ਕਰਕੇ ਆਸਾ ਸਿੰਘ ਗਣਕਾਂ ਨੂੰ ਪਰਮੇਸ਼ਰ ਦਾ ਨਾਮ ਰਾਮ ਨਾਮ ਇਹ ਦੱਸਿਆ ਕਿ ਇਸਦਾ ਜਾਪ ਕਰਿਆ ਕਰ। ਸਾਰੇ ਹੀ ਪਰਮਾਤਮਾ ਦੇ ਨਾਮ ਪਾਪਾਂ ਨੂੰ ਧੋਣ ਨੂੰ ਸਮਰੱਥ ਹਨ, ਸਾਬਣ ਕੋਈ ਵੀ ਹੈ ਸਾਰੇ ਹੀ ਸਾਬਣ ਮੈਲ ਕੱਟਣ ਨੂੰ ਸਮਰੱਥ ਹਨ। ਸਵਯੰ ਗਣਕਾਂ ਨੇ ਰੋਜ਼ਾਨਾ ਹੀ ਐਸਾ ਆਪਣਾ ਨਿਯਮ ਬਣਾ ਲਿਆ। ਅੰਮ੍ਰਿਤ ਵੇਲੇ ਉੱਠਣਾ ਸ਼ਾਸਨ ਬਹੁਤ ਮਹੱਤਤਾ ਰੱਖਦਾ ਹੈ। ਚੌਥੇ ਪੈਰ ਸੁਭਾ ਕੇ ਸੁਰਤਿਆਂ ਉੱਠੇ ਚਾਹੋ, ਇਹਨਾਂ ਦਰਿਆਵਾਂ ਸਿਉ ਦੋਸਤੀ ਮਨ ਸੱਚਾ ਨਾ। ਚੌਥੇ ਪੈਰ ਨੇ ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਵਿੱਚ ਜਦੋਂ ਰਾਤ ਦੇ ਵੇਲੇ ਖਾਣਾ ਦਾਣਾ ਖਾ ਕੇ ਇਨਸਾਨ ਸੌ ਜਾਂਦਾ, ਦਿਨ ਦੇ ਕੰਮ ਕਰਦਾ ਥੱਕਿਆ ਹੁੰਦਾ, ਨੀਂਦ ਜੋ ਇਹ ਸਰੀਰ ਦਾ ਇੱਕ ਹਿੱਸਾ ਹੈ, ਇੱਕ ਖੁਰਾਕ ਹੈ, ਇਹ ਪੂਰੀ ਨੀਂਦ ਲੈ ਕੇ 6 ਘੰਟੇ ਖੜਦਾ ਹੈ। ਉੱਠ ਕੇ ਸੋਡਾ ਤਨਕੁਰਲਾ ਆਦਿ ਕਰਕੇ ਇਸ਼ਨਾਨ ਕਰਦਾ, ਇਸ਼ਨਾਨ ਦੁਆਰਾ ਸਰੀਰ ਦੀ ਸ਼ੁੱਧੀ ਹੁੰਦੀ ਹੈ, ਔਰ ਫਿਰ ਉਸ ਤੋਂ ਬਾਅਦ ਬੈਠ ਕੇ ਭਜਨ ਕਰਦਾ ਹੈ। ਜਿਹੜੇ ਅੰਮ੍ਰਿਤ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਦੇ ਹਨ ਉਹਨੂੰ ਫਲ ਕੀ ਮਿਲਦਾ ਹੈ, ਉਹਦੀ ਬਾਬਤ ਯੂੰ ਗੁਰੂ ਜੀ ਦੱਸਦੇ ਕਰ ਇਸ਼ਨਾਨ ਸਿਮਰ ਪਰ ਵੇ ਆਪਣਾ ਮਨ ਤਨ ਮਿਲਦੀ ਹੈ, ਤਨ ਦੇ ਰੋਗਾਂ ਨਾਲ ਮਨ ਦੇ ਰੋਗ ਜ਼ਿਆਦਾ ਦੁਖਦਾਈ ਔਰ ਖਤਰਨਾਕ ਹੋਇਆ ਕਰਦੇ ਹਨ, ਬਲਕਿ ਅਗਲੇ ਜਨਮ ਦਾ ਹੇਤੂ ਵੀ ਮਨ ਦੇ ਰੋਗ ਹੀ ਹੁੰਦੇ ਹਨ, ਬੁਰੇ ਸੁਭਾਅ। ਸੋ ਇਹ ਦੋਨਾਂ ਦੀ ਨਿਵਿਰਤੀ ਹੁੰਦੀ ਹੈ, ਮਨ ਔਰ ਤਨ ਦੋਨਾਂ ਨੂੰ ਅਰੋਗਤਾ ਮਿਲਦੀ ਹੈ। ਤੀਜਾ ਲਾਭ ਹੈ ਕੋਟ ਵਿਘਨ ਲਾਥੇ ਪ੍ਰਸਰਣਾ, ਕਰੋੜਾਂ ਹੀ ਵਿਘਨ ਜਿਹੜੇ ਵਿਵਹਾਰ ਔਰ ਪਰਮਾਰਥ ਵਿੱਚ ਆਉਣ ਵਾਲੇ ਹੁੰਦੇ ਹਨ, ਉਹ ਇਉਂ ਸਵੇਰੇ ਇਸ਼ਨਾਨ ਔਰ ਭਜਨ ਕਰਨ ਕਰਕੇ ਦੂਰ ਹੋ ਜਾਂਦੇ ਹਨ। ਇਸ ਕਰਕੇ ਵਿਹਾਰ ਪਰਮਾਰਥ ਦੋਨਾਂ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ। ਇਹ ਫਿਰ ਉਹ ਵਕਤ ਗੁਰਮੁਖਾਂ ਦੇ ਜਾਗਣ ਦਾ, ਇਸ਼ਨਾਨ ਕਰਕੇ ਭਜਨ ਕਰਨ ਦਾ ਹੈ। ਗਣਕਾਂ ਨੂੰ ਐਸੀ ਸਿੱਖਿਆ ਦਿੱਤੀ, ਉਸਨੇ ਰੋਜ਼ ਹੀ ਐਸਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਪਹਿਲ ਜਦੋਂ ਕੋਈ ਕੰਮ ਕਰਨਾ ਹੋਵੇ, ਕੁਛ ਔਖ ਜਿਹੀ ਪ੍ਰਤੀਤ ਹੋਇਆ ਕਰਦੀ ਹੈ, ਹੱਥ ਨਾਲ ਕਰਨਾ ਪੈਂਦਾ ਹੈ, ਕਿਉਂਕਿ ਜਿਹੜੇ ਪੁਰਾਣੇ ਸੁਭਾਅ ਹਨ, ਪੁਰਾਣੇ ਸਿਆਲਾਤ ਹਨ, ਪੁਰਾਣੇ ਨੇਚੇ ਹਨ, ਉਹ ਵਾਰ ਵਾਰ ਆ ਕੇ ਇਸਦੇ ਮਨ ਨੂੰ ਆਪਣੇ ਵੱਲ ਨੂੰ, ਪੁਰਾਣਿਆਂ ਕਰਤੱਬਾਂ ਵੱਲ ਨੂੰ ਖਿੱਚਦੇ ਹਨ। ਪਰ ਜਦੋਂ ਕੁਛ ਦੇ ਹੱਥ ਨਾਲ ਕਰਦਾ ਹੈ, ਇਹਦੇ ਉਹ ਸੁਭਾਵ ਦਰੁਸਤ ਹੋ ਜਾਂਦੇ, ਠੀਕ ਹੋ ਜਾਂਦੇ ਹਨ, ਅਸੀਂ ਆਦਤ ਬਣ ਜਾਂਦੀ ਹੈ। ਸੋ ਇੱਕ ਕਿਸਮ ਦਾ ਹੌਲੀ 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 ਇਸਨੂੰ ਨਾਮ ਦਾ ਅਮਲ ਬਣ ਜਾਂਦਾ, ਨਸ਼ਾ ਪ੍ਰਾਪਤ ਹੋ ਜਾਂਦਾ ਹੈ। ਇਹ ਕਹਿਦਾ ਹੈ ਚਾਰ ਕਿਸਮੇ ਭਜਨੀਕ ਮੰਨੇ ਹਨ, ਕਨਿਸ਼ਠ, ਮੱਧਮ, ਉੱਤਮ, ਸ੍ਰੇਸ਼ਠ। ਕਨਿਸ਼ਠ ਭਜਨੀਕ ਤਾਂ ਉਹ ਹਨ ਜਿਹੜੇ ਆਪਣੇ ਨਿਤ ਦੇ ਨਿਯਮ ਜ਼ਰੂਰ ਕਰਦੇ ਹਨ, ਪਰ ਮਨ ਨਹੀਂ ਲੱਗਦਾ, ਲੱਗੇ ਨਾ ਲੱਗੇ ਕਰਦੇ ਹਨ, ਉਹ ਨਾ ਕਰਨ ਵਾਲੇ ਨਾਲੋਂ ਹਜ਼ਾਰਾਂ ਗੁਣਾ ਚੰਗੇ ਹਨ। ਦੂਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਮੱਧਮ ਕਿਹਾ ਜਾਂਦਾ ਹੈ, ਉਹ ਮਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਮਨ ਨੂੰ ਬਾਹਰੋਂ ਰੋਕ ਕੇ ਭਜਨ ਵਿੱਚ ਜੋੜਨ ਦਾ ਉਹ ਵਾਰ ਵਾਰ ਅਭਿਆਸ ਕਰਦੇ ਹਨ। ਜਿਵੇਂ ਹੌਲੀ ਹੌਲੀ ਕਰਦੇ ਕਰਦੇ ਮਨ ਬਾਹਰੋਂ ਰੁਕ ਕੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤੀਸਰੇ ਦਰਜੇ ਦੇ ਉਹ ਹਨ, ਕਾਫੀ ਦੇਰ ਦੇ ਅਭਿਆਸ ਨਾਲ ਮਨ ਸੋਹਣਾ ਟਿਕਣ ਲੱਗ ਜਾਂਦਾ ਹੈ, ਉਸ ਇਕਾਗਰਤਾ ਦੇ ਵਿੱਚ ਉਸਨੂੰ ਭਜਨ ਦਾ ਆਨੰਦ ਔਰ ਭਜਨ ਦਾ ਰਸ ਪ੍ਰਾਪਤ ਹੁੰਦਾ ਹੈ। ਚੌਥੇ ਦਰਜੇ ਦੇ ਭਜਨੀਕ ਉਹ ਹਨ ਸ੍ਰੇਸ਼ਠ, ਜਿਨ੍ਹਾਂ ਦੀ ਬਾਬਤ ਦੱਸਿਆ ਪ੍ਰਭੂ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ, ਉਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਰਹਿ ਜਾਂਦਾ, ਜਿਸ ਮੰਜ਼ਿਲ ਤੇ ਪਹੁੰਚਣਾ ਹੈ ਉੱਥੇ ਪਹੁੰਚ ਜਾਂਦੇ ਹਨ, ਆਖਰੀ ਮੰਜ਼ਿਲ ਹੈ। ਸੰਯੋਗ ਕਰਕੇ ਹੌਲੀ ਹੌਲੀ ਹੌਲੀ, ਜਿਵੇਂ ਐਮ ਏ ਦੀ ਡਿਗਰੀ ਲੈਣ ਵਾਸਤੇ ਇਹ ਤਾਂ ਨਹੀਂ ਹੋ ਸਕਦਾ ਇੱਕੋ ਸਾਲ ਵਿੱਚ ਮਿਲ ਜਾਏਗੀ, ਹੌਲੀ ਹੌਲੀ ਮਿਲੇਗੀ। ਪੰਜ ਸਾਲ ਪ੍ਰਾਇਮਰੀ ਕਰੇਗਾ, ਦਸਾਂ ਸਾਲਾਂ ਵਿੱਚ ਮੈਟ੍ਰਿਕ ਕਰੇਗਾ, ਚੌਦਾਂ ਸਾਲ ਬੀ ਏ ਕਰਨ ਲੱਗ ਜਾਣਗੇ, ਦੋ ਸਾਲ ਐਮ ਏ ਕਰਨ ਹੋਰ ਲੱਗਣਗੇ, ਜੇ ਹੋਰ ਕੋਈ ਲਾਈਨ ਦੇ ਵਿੱਚ ਆਉਣਾ ਡਾਕਟਰ, ਇੰਜੀਨੀਅਰ, ਡੈਸਟਰੀ ਆਦਿ ਦੇ ਵਿੱਚ 23 ਸਾਲ ਹੋਰ ਚਾਹੀਦੇ ਹਨ, ਅੱਧੀ ਉਮਰ ਲੱਗ ਕੇ ਕਿਤੇ ਡਾਕਟਰ, ਇੰਜੀਨੀਅਰ, ਬੈਰਿਸਟਰ ਬਣਦਾ ਹੈ। ਕਿਤਨੀ ਮਿਹਨਤ ਕਰਨੀ ਪੈਂਦੀ ਹੈ, ਫੀਸਾਂ ਭਰਨੀਆਂ ਪੈਂਦੀਆਂ ਨੇ, ਖੇਚਲ ਕਰਨੀ ਪੈਂਦੀ ਹੈ, ਕਿਤਨੀ ਮਿਹਨਤ ਨਾਲ ਇਹ ਕੁਛ ਪ੍ਰਾਪਤ ਹੁੰਦਾ ਹੈ। ਤੇ ਭਜਨ ਕਰਨ ਵਾਸਤੇ ਜਿਹਨੇ ਸਭ ਤੋਂ ਉੱਚਾ ਦਰਜਾ ਹਾਸਲ ਕਰਨਾ ਹੈ, ਬਾਦਸ਼ਾਹ ਦਾ ਬਾਦਸ਼ਾਹ ਬਣਨਾ ਹੈ, ਸੋ ਉਹਦੇ ਵਾਸਤੇ ਕੁਛ ਵੀ ਨਹੀਂ ਕਰਨਾ, ਸਹਿਜਵਾਦ ਇਹ ਕੈਸੇ ਹੋ ਸਕਦਾ ਹੈ, ਉਹਦੇ ਵਾਸਤੇ ਵੀ ਇਸੇ ਤਰ੍ਹਾਂ ਮਿਹਨਤ ਕਰਨੀ ਪੈਂਦੀ ਹੈ। ਮਜ਼ਲ ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ, ਚਾਰ ਮੰਜ਼ਲਾਂ ਹਨ ਹਰ ਇੱਕ ਮਜ਼ਹਬ ਦੀਆਂ। ਮਜ਼ਲ ਸ਼ਰੀਅਤ ਤਾਂ ਪਹਿਲੀ ਹੈ, ਪਹਿਲੇ ਪਹਿਲ ਜਿਵੇਂ ਜਿਹਨੂੰ ਪ੍ਰਾਇਮਰੀ ਕਹਿੰਦੇ ਹਨ, ਉੱਧਰ ਪੰਜ ਨਮਾਜ਼ਾਂ ਪੜ੍ਹਨ ਲੱਗ ਪੈਂਦੇ ਹਨ, ਉੱਧਰ ਤਿੰਨ ਸੰਧਿਆ ਕਰਦੇ ਹਨ, ਸਾਡੇ ਗੁਰੂ ਘਰ ਵਿੱਚ ਅੰਮ੍ਰਿਤ ਛਕ ਕੇ ਪੰਜ ਬਾਣੀਆਂ ਪੜ੍ਹਨ ਲੱਗ ਪੈਂਦੇ ਹਨ, ਇਹ ਮੰਜ਼ਲ ਸ਼ਰੀਅਤ ਕਹਿਲਾਉਂਦੀ ਹੈ। ਸ਼ਰੀਅਤ ਕਿਸੇ ਨਾਲ ਵਿਰੋਧ ਨਹੀਂ ਕਰਦੀ, ਵਿਰੋਧੀ ਸਿਖਾਉਂਦੀ, ਸ਼ਕੂਰ ਜਾਂ ਜਿਤਨੇ ਹਨ ਇੱਕ ਦੂਜੇ ਨਾਲ ਵਿਰੋਧ ਨਹੀਂ ਸਿਖਾਉਂਦੇ, ਉਹਨਾਂ ਦਾ ਕੰਮ ਵਿਦਿਆ ਦੇਣਾ ਹੈ ਬੱਚਿਆਂ ਨੂੰ, ਹੋਰ ਕੁਛ ਨਹੀਂ। ਜੇ ਵਿਰੋਧ ਪੈਦਾ ਕਰਨਾ ਹੈ ਆਪਣੀ ਗਲਤੀ ਮੰਨੀ ਜਾਂਦੀ ਹੈ, ਇਸ ਕਰਕੇ ਇਹ ਪਹਿਲੀ। ਦੂਸਰੇ ਦਰਜੇ ਵਿੱਚ ਇਹ ਜ਼ਿਆਦਾ ਸਿਮਰਨ ਦਾ ਅਧਿਕਾਰੀ ਹੁੰਦਾ ਹੈ, ਉਸਤ ਬੈਠ ਸੋਭਤ ਨਾਮ, ਭਾਵਨਾ ਨੂੰ ਜਨ ਕੇ ਸ਼ਬਦਾਮ, ਉਸਤ ਬੈਠ ਸੋਭਤ ਧਿਆਈਏ, ਮਾਰਗ ਚੰਦ ਹਰੇ ਹਰ ਗਾਈਏ, ਨਿਰੰਤਰ ਸਿਮਰਨ, ਸਵਾਸਾ ਸਿਮਰਨ ਹੋਣਾ, ਪਰਾ ਬਾਣੀ ਸਿਮਰਨ ਹੋਣਾ, ਕਿਰਤੇ ਵੀ ਸਿਮਰਨ ਹੋਣਾ, ਮੱਧਾਂ ਬਾਣੀ ਸਿਮਰਨ ਹੋਣਾ, ਨਾਗਾ ਚੱਕ ਵੀ ਸਿਮਰਨ ਹੋਣਾ, ਤਿਕ ਵੀ ਸਿਮਰਨ ਹੋਣਾ, ਦਸਵੇਂ ਦੁਆਰ ਸਿਮਰਨ ਹੋਣਾ, ਇਤਿਹਾਸ ਅਨੇਕ ਇਹ ਭਜਨ ਦੀ ਟਕਾ ਦੇ ਥਾਂ ਹਨ, ਭਜਨ ਕਰਨ ਵਾਲੇ ਪੁਰਸ਼ਾਂ ਵਾਸਤੇ। ਭਾਵੇਂ ਸਭ ਦੀ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ, ਸਭ ਦੀ ਬਿਰਤੀ ਇੱਕੋ ਥਾਂ ਨਹੀਂ ਟਿਕਿਆ ਕਰਦੀ, ਕੋਈ ਕਿਸੇ ਅਵਸਥਾ ਦਾ ਅਧਿਕਾਰੀ ਹੈ, ਕੋਈ ਕਿਸੇ ਦਾ, ਸਰਕਾਰ ਦੇ ਮੁਤਾਬਕ ਹੁੰਦਾ ਹੈ। ਇਸ ਦਰਜੇ ਵਿੱਚ ਮਨ ਬਾਹਰੋਂ ਇਕੱਠਾ ਹੋ ਕੇ ਅੰਤਰਮੁਖ ਹੁੰਦਾ, ਅੰਦਰ ਆਉਂਦਾ ਹੈ, ਅੰਦਰ ਆ ਕੇ ਅੰਦਰ ਆਤਮਾ ਨਾਲ ਜੁੜ ਕੇ ਅੰਦਰ ਸ਼ਾਂਤੀ ਠੰਡ ਪ੍ਰਾਪਤ ਹੁੰਦੀ। ਇਉਂ ਕਰਦੇ ਕਰ ਜਦੋਂ ਸ਼ੁੱਧ ਤੇ ਇਕਾਗਰ ਹੋ ਜਾਂਦਾ ਹੈ, ਫਿਰ ਆਤਮਾ ਜੋ ਨਿਰਾਕਾਰ ਹੈ, ਰੂਪ ਰੇਖ ਰੰਗ ਸੁਨਿਆਰਾ ਹੈ, ਫਿਰ ਉਸਨੂੰ ਪਛਾਣਨ ਦੇ ਯੋਗ ਬੁੱਧ ਹੁੰਦੀ ਹੈ। ਕਿਉਂਕਿ ਅਸਥੂਲ ਚੀਜ਼ ਨੂੰ ਇਹਨਾਂ ਵੱਡੀਆਂ ਅੱਖਾਂ ਨਾਲ ਦੇਖਿਆ ਜਾਂਦਾ ਹੈ, ਬਰੀਕ ਚੀਜ਼ ਨੂੰ ਸੂਕਸ਼ਮ ਨੂੰ ਸੂਕਸ਼ਮ ਅੱਖਾਂ ਨਾਲ ਦੇਖਿਆ ਜਾਂਦਾ ਹੈ। ਆਤਮਾ ਕਿਉਂਕਿ ਅਤਿ ਸੂਕਸ਼ਮ ਹੈ, ਰੂਪ ਰੇਖ ਰੰਗ ਸੁਨਿਆਰਾ ਹੈ, ਉਸਨੂੰ ਦੇਖਣ ਵਾਸਤੇ ਉਹ ਬਰੀਕ ਬੁੱਧ ਕਰਨੀ ਪੈਂਦੀ ਹੈ। ਇਸ ਅਵਸਥਾ ਵਿੱਚ ਕਾਫੀ ਦੇਰ ਦੇ ਅਭਿਆਸ ਨਾਲ ਬੁੱਧ ਬਰੀਕ ਹੋ ਜਾਂਦੀ ਹੈ। ਤੀਸਰੀ ਮੰਜ਼ਲ ਮਾਰਫਤ ਜਿਸਨੂੰ ਕਹਿੰਦੇ ਹਨ, ਉਹ ਪ੍ਰਾਪਤ ਹੁੰਦੀ ਹੈ, ਉਹਦੇ ਵਿੱਚ ਉਹਦੀ ਸੂਝਬੂਝ ਪ੍ਰਾਪਤ ਹੁੰਦੀ ਹੈ। ਅਖੀਰ ਚੌਥੇ ਦਰਜੇ ਵਿੱਚ ਜਿਹਨੂੰ ਮੰਜ਼ਲ ਹੱਕ ਕਹਿੰਦੇ ਨੇ ਹਕੀਕਤ, ਉਹਦੇ ਵਿੱਚ ਤਾਂ ਇਹ ਬੂੰਦ ਜਿਵੇਂ ਸਮੁੰਦਰ ਵਿੱਚ ਮਿਲ ਜਾਂਦੀ ਹੈ, ਭਗਵਾ ਸਮੁੰਦਰ ਬਣ ਗਈ, ਜਾਂ ਸਮੁੰਦਰ ਹੀ ਬਾਕੀ ਰਹਿ ਗਿਆ ਬੂੰਦ ਨਾਲ ਹੀ। ਇਸ ਕਰਕੇ ਉਸ ਤੋਂ ਪਰੇ ਕੋਈ ਅਵਸਥਾ ਨਹੀਂ ਹੈ, ਇਹ ਮੰਜ਼ਲ ਹੱਕ ਹੈ, ਇਸਨੂੰ ਐਵੇਂ ਕਹਿ ਦਿੰਦੇ ਹਨ। ਹੈਰੀਓ ਗਣਕਾਂ ਨੇ ਰੋਜ਼ ਦਾ ਅਭਿਆਸ ਕਰਨਾ ਸ਼ੁਰੂ ਕਰਤਾ, ਜਿਉਂ ਜਿਉਂ ਕਰਦੀ ਹੈ, ਸ਼ੌਕ ਸੀ, ਲਗਨ ਸੀ, ਭਾਵੇਂ ਹੱਟ ਕਰਨਾ ਪੈਂਦਾ ਹੈ। ਸਵੇਰੇ ਸਾਸੰਗ ਉੱਠਣਾ ਇਹ ਵੀ ਬੜਾ ਔਖਾ, ਕਲਯੁਗ ਦਾ ਜੁਲਣ ਸਭ ਦੇ ਉੱਪਰ ਹੁੰਦਾ ਹੈ, ਜੁਲਣ ਦੇ ਵਿੱਚ ਮੋਰੀਆਂ ਕਰਕੇ ਉੱਠਣਾ ਪੈਂਦਾ। ਜਦੋਂ ਗੁਰੂ ਨਾਨਕ ਜੀ ਨੇ ਕਲਯੁਗ ਮਿਲਿਆ ਹੈ, ਬਹੁਤ ਸਾਡੀ ਵਾਰਤਾਲਾਪ ਹੋਈ, ਉਸਦੇ ਪਾਸੇ ਵੀ ਜੁਲੜ ਪੁੱਛਣ ਲੱਗਿਆ ਇਹ ਕੀ ਚੀਜ਼ ਹੈ। ਕਲਯੁਗ ਕਹਿਣ ਲੱਗੇ, ਭਾਈ ਮਰਦਾਨਾ, ਇਹ ਆਲਸ ਦਾ ਜੁਲੜ ਹੈ। ਕਹਿੰਦੇ ਇਹਦਾ ਕੀ ਮਤਲਬ? ਕਹਿੰਦਾ ਇਹਦਾ ਮਤਲਬ ਇਹ ਹੈ, ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਵਿੱਚ ਜੋ ਸਾਰੇ ਸਮਿਆਂ ਨਾਲ ਭਜਨ ਦੇ ਵਾਸਤੇ ਅੱਛਾ ਸਮਾਂ ਮੰਨਿਆ ਤਮਾਮ ਮਤਮਤਾਂਤਰਾਂ ਵਾਲਿਆਂ ਨੇ, ਉਸ ਮੌਕੇ ਸਭ ਲੋਕਾਂ ਤੇ ਸਿੱਟ ਦਿੰਦਾ ਮੈਂ, ਤਾਂ ਕਿ ਉੱਠ ਕੇ ਭਜਨ ਨਾ ਕਰ ਸਕੇ। ਕਿਉਂ? ਮੈਂ ਲੋਕਾਂ ਨੂੰ ਨਰਕਾਂ ਨੂੰ ਜਾਣਾ ਹੈ, ਭਜਨ ਨੇ ਨਰਕਾਂ ਨੂੰ ਕੱਢਣਾ ਹੈ, ਇਸ ਵਾਸਤੇ ਮੈਂ ਸਭ ਤੇ ਸਿੱਟ ਦਿੰਦਾ ਕਿ ਉੱਠ ਕੇ ਭਜਨ ਨਾ ਕਰ ਸਕੇ। ਉਹਦੇ ਵਿੱਚ ਬਹੁਤ ਸਾਰੀਆਂ ਗਲੀਆਂ ਮੌਜੂਦੀਆਂ ਸੀਗੀਆਂ। ਉਹ ਅਵਸਥਾ ਤੇ ਛੱਡ ਨਹੀਂ ਸਕੀ ਵੀ, ਉਸ ਅਵਸਥਾ ਨੂੰ ਕੋਈ ਛੱਡ ਨਹੀਂ ਸਕਦਾ ਜਿਸ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਏ। ਸਵਯੋ ਇਸੇ ਤਰ੍ਹਾਂ ਇਸ ਅਵਸਥਾ ਦੀ ਬਾਬਤ ਸਤਿਗੁਰੂ ਨਾਨਕ ਦੇਵ ਮਹਾਰਾਜ ਇੱਕ ਦਫ਼ਾ, ਕੋਈ 14-15 ਸਾਲ ਦੀ ਉਮਰ ਹੈ, ਬੁੱਲ ਜ਼ਬਾਨ ਸਿਆਲ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਨੇ, ਭਾਵੇਂ ਭਜਨ ਸਿਮਰਨ ਅੰਤਰੀ ਪਹਿਲੇ ਜਿਹੜੇ ਦੱਸੇ ਨੇ ਬਹੁਤ ਸਾਰੇ ਤਰੀਕੇ ਹਨ, ਉਹਨਾਂ ਦੁਆਰਾ ਪਤਾ ਨਹੀਂ ਲੱਗਦਾ ਆਦਮੀ ਦੀ ਬਿਰਤੀ ਕਿੱਥੇ ਟਿੱਕੀ ਹੈ। ਤਾਂ ਜੇ ਬੁੱਲ ਹਿਲਦੇ ਹੋ, ਜ਼ਬਾਨ ਹਿਲਦੀ ਹੋਵੇ, ਫਿਰ ਪਤਾ ਲੱਗਦਾ ਕੁਛ ਨਾ ਕੁਛ ਬੁੱਲਾਂ ਨਾਲ ਕਹਿੰਦਾ ਹੈ। ਸਵਯੋਂ ਮਾਤਾ ਤ੍ਰਿਪਤਾ ਨੇ ਦੇਖਿਆ ਮੇਰੇ ਪੁੱਤਰ ਦੇ ਬੁੱਲ ਹਰ ਵਕਤ ਹਿਲਦੇ ਰਹੇ ਨੇ, ਕਦੇ ਕੋਈ ਬਿਮਾਰੀ ਹੋ ਗਈ। ਇੱਕ ਦਿਨ ਪਾਸ ਬਿਠਾ ਕੇ ਪੁੱਛਦੀ ਹੈ, ਪੁੱਤਰ ਜੀ ਉਹ ਕੀ ਗੱਲ ਹੈ, ਤੈਨੂੰ ਕੋਈ ਬਿਮਾਰੀ ਹੈ, ਕਿਸੇ ਡਾਕਟਰ ਹਕੀਮ ਤੋਂ ਦਿਖਾ। ਕਹਿਣ ਲੱਗਾ, ਮਾਤਾ ਜੀ ਬਿਮਾਰੀ ਤਾਂ ਕੋਈ ਨਹੀਂ। ਕਹਿਣ ਲੱਗੀ, ਤੇਰੇ ਬੁੱਲ ਹਿਲਦੇ ਰਹਿੰਦੇ ਹਰ ਵਕਤ। ਕਹਿਣ ਲੱਗਾ, ਮਾਤਾ ਜੀ ਮੈਂ ਬੁੱਲਾਂ ਨਾਲ, ਜ਼ਬਾਨ ਨਾਲ, ਖਿਆਲ ਨਾਲ ਵਾਹਿਗੁਰੂ ਦਾ ਭਜਨ ਕਰਦਾ ਰਹਿੰਦਾ, ਇਸ ਕਰਕੇ ਮੇਰੇ ਬੁੱਲ ਹਿਲਦੇ, ਬਿਮਾਰੀ ਕੋਈ ਨਹੀਂ ਹੈ। ਇਹ ਸੁਣ ਕੇ ਮਾਤਾ ਕਹਿਣ ਲੱਗੀ, ਹਰ ਵਕਤ ਹੀ ਜਦ ਮੈਂ ਤੇਰੇ ਮੂੰਹ ਵੱਲ ਤੱਕਦੇ ਬੁੱਲ ਹਿਲਦੇ ਤੇ ਹਿਲਦੇ। ਹਾਂ, ਕਹਿਣ ਲੱਗੇ, ਮਾਤਾ ਮੈਨੂੰ ਅਮਲੀ ਇੰਨਾ ਹੋ ਗਿਆ, ਮੈਂ ਭਜਨ ਤੋਂ ਬਿਨਾਂ ਜੀ ਨਹੀਂ ਸਕਦਾ। ਇਹ ਕਰਕੇ ਮਾਤਾ ਕਹਿਣ ਲੱਗੀ, ਸੁਬਹਾ ਸ਼ਾਮ ਥੋੜ੍ਹਾ ਬਹੁਤਾ ਕਰ ਲਏ, ਸਵੇਰੇ ਘੰਟਾ ਦੋ ਘੰਟੇ ਕਰ ਲਏ, ਘੰਟਾ ਦੋ ਘੰਟੇ ਸ਼ਾਮ ਨੂੰ ਕਰ ਲਏ, ਹਰ ਵਕਤ ਭਜਨ ਕਰਨ ਦੀ ਕੀ ਲੋੜ ਹੈ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਮਾਤਾ ਮੈਨੂੰ ਅਮਲ ਇੰਨਾ ਹੋ ਚੁੱਕਾ, ਜੇ ਮੈਂ ਕਹਿਣਾ ਮੇਰਾ ਚਿੱਤ ਸ਼ਾਂਤ ਰਹਿੰਦਾ, ਜੇ ਮੈਨੂੰ ਵਿਸਰ ਜਾਂਦਾ, ਮੇਰਾ ਚਿੱਤ ਅਤਿਅੰਤ ਦੁਖੀ ਤੇ ਅਸ਼ਾਂਤ ਹੋ ਜਾਂਦਾ। ਉਸ ਮੌਕੇ ਆਸਾ ਰਾਗ ਵਿੱਚ ਇਉਂ ਉਚਾਰਨ ਕਰਕੇ ਦੱਸੇਗਾ, ਅੱਖਾਂ ਜੀ ਮੈਂ ਵਿਸਰੇ ਮਰ ਜਾਵਾਂ, ਅੱਖਾਂ ਜੀ ਮੈਂ ਵਿਸਰੇ ਮਰ ਜਾਵਾਂ। Thank you. ਜਦੋਂ ਮਾਤਾ ਨੇ ਕਿਹਾ ਬੇਟਾ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੀ ਲੋੜ ਹੈ, ਸੁਬਹਾ ਸ਼ਾਮ ਥੋੜਾ ਬਹੁਤ ਕਰ ਲੈਣਾ ਚਾਹੀਦਾ ਹੈ। ਦੂਜੇ ਕਹਿਣੇ ਮਾਤਾ ਜੀ ਮੇਰੇ ਵਸ ਨਹੀਂ, ਮੈਨੂੰ ਤਾਂ ਇਤਨਾ ਅਮਲ ਹੋ ਚੁੱਕਾ ਹੈ, ਅੱਖਾਂ ਜੀਵਾਂ ਵਿਸਰੇ ਮਰ ਜਾਓ, ਜੇ ਮੈਂ ਪਰਮੇਸ਼ੁਰ ਦਾ ਨਾਮ ਕਹਿਣਾ ਮੇਰਾ ਚਿੱਤ ਸ਼ਾਂਤ ਸੁਖੀ ਠੰਡਾ ਆਨੰਦ ਤੇ ਮਸਰੂਰ ਰਹਿੰਦਾ, ਜੇ ਵਿਸਰਦਾ ਹੈ ਇੱਕ ਛਿਨ ਮਾਤਰ ਵੀ ਮੈਨੂੰ ਮੌਤ ਤੋਂ ਵੀ ਜ਼ਿਆਦਾ ਦੁੱਖ ਹੁੰਦਾ। ਸ਼ਾਸਨ ਸ਼ਕਤੀ ਕੀ ਹੈ, ਜਿਹਨਾਂ ਦੀ ਅਵਸਥਾ ਇਹ ਜੀ ਹੈ ਉਹ ਇਸ ਗੱਲ ਨੂੰ ਜਾਣਦੇ। ਸੋ ਇੰਨੀ ਗੱਲ ਸੁਣ ਕੇ ਮਾਤਾ ਕਹਿਣ ਲੱਗੀ, ਜੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਹੀ ਮਨ ਸ਼ਾਂਤ ਤੇ ਸੁਖੀ ਰਹਿੰਦਾ, ਦੁਨੀਆਂ ਦੇ ਲੋਕ ਕਹਿੰਦੇ ਹਨ ਸਭ ਤੋਂ ਵੱਡਾ ਸੁੱਖ ਦੁਨੀਆਂ ਵਿੱਚ ਪੀਸ ਆਫ ਮਾਇੰਡ ਹੈ, ਮਨ ਦੀ ਠੰਡ ਹੈ, ਮਨ ਦੀ ਸ਼ਾਂਤੀ ਹੈ, ਮਨ ਦਾ ਸੁਖੀ ਰਹਿਣਾ ਹੈ। ਜੇਕਰ ਸਿਰਫ ਇੰਨੀ ਕੁ ਗੱਲ ਮਾਤਰ ਹੀ ਇਹ ਸੁਖ ਰਹਿੰਦਾ ਹੈ ਤਾਂ ਮੈਨੂੰ ਵੀ ਦੱਸ, ਮੈਂ ਵੀ ਕਰਿਆ ਕਰਾਂ। ਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਮਾਤਾ ਜੀ ਜਿੰਨੀ ਦੇਰ ਤੱਕ ਪੁਰਾਣੇ ਸੁਭਾਵ, ਪੁਰਾਣੇ ਨੇਚੇ, ਪੁਰਾਣੀ ਸੁਸਾਇਟੀ, ਪੁਰਾਣੇ ਖਿਆਲਾਤ ਇਹ ਜੇ ਨਹੀਂ ਬਦਲੇ ਜਾਂਦੇ, ਉਨੀ ਦੇਰ ਤੱਕ ਆਖਣ ਔਖਾ ਸਾਚਾ ਨੂੰ, ਹਰ ਵਕਤ ਨਹੀਂ ਆਖਿਆ ਜਾਂਦਾ। ਆਖਣ ਔਖਾ ਹੈ ਸਾਚਾ ਨਾਮ, ਆਖਣ ਔਖਾ ਹੈ ਸਾਚਾ ਨਹੀਂ ਬਣ ਜਾਂਦਾ ਇਸ ਪਾਸੇ ਸਿਮਰਨ ਭਜਨ ਕਰਨ ਦਾ, ਪੁਰਾਣੇ ਸੁਭਾਵ, ਪੁਰਾਣੀ ਸੁਸਾਇਟੀ ਔਰ ਪੁਰਾਣੀਆਂ ਆਦਤਾਂ, ਪੁਰਾਣੇ ਨੇਚੇ, ਪੁਰਾਣੇ ਖਿਆਲਾਤ ਜਿਹੜੇ ਦੂਸਰੇ ਪਾਸੇ ਨੂੰ ਖਿੱਚਣ ਵਾਲੇ ਨੇ, ਉਹ ਨਹੀਂ ਜਿੱਤੇ ਜਾਂਦੇ, ਉਹਨਾਂ ਦੇ ਅਸੀਂ ਘਰ ਨਹੀਂ ਪੈ ਜਾਂਦਾ। ਆਖਣ ਔਖਾ ਸਾਚਾ ਨੂੰ, ਅੱਠੇ ਪੈਰ ਤਾਂ ਕੀ ਥੋੜ੍ਹਾ ਬਹੁਤਾ ਵੀ ਨਹੀਂ ਕਿਹਾ ਜਾਂਦਾ। ਲਾਹੌਰ ਵਿੱਚ ਇੱਕ ਸਮੇਂ ਚਾਰ ਭਗਤ ਹੋਏ ਹਨ, ਭਗਤ ਕਾਨਾ, ਭਗਤ ਛੱਜੂ, ਭਗਤ ਪੀਲੋ, ਭਗਤ ਸ਼ਾਹ ਹੁਸੈਨ। ਇਹ ਚਾਰੇ ਬ੍ਰਹਮ ਗਿਆਨੀ ਸਨ। ਇਹਨਾਂ ਵਿੱਚੋਂ ਕਾਨਾ ਪ੍ਰਾਣਾਯਾਮੀ ਸੀ, ਜਿਹਦੀ 500 ਸਾਲ ਦੀ ਆਯੂ ਸੀ। ਸੰਯੋਗ ਕਰਕੇ ਭਗਤ ਛੱਜੂ ਦੀ ਬਾਬਤ ਮਸ਼ਹੂਰ ਹੈ, ਛੱਜੂ ਦੇ ਚਵਾਰੇ ਪੈਸੀ ਬਲਕ ਨਾ ਬੁਖਾਰੇ। ਉਹਨਾਂ ਸਮੇਂ ਵੀ ਅੱਜ ਕੱਲ੍ਹ ਵਾਂਗੂ ਏਅਰ ਕੰਡੀਸ਼ਨ ਵਗੈਰਾ ਇਹੋ ਜਿਹੇ ਸਿਸਟਮ ਤਾਂ ਹੈ ਨਹੀਂ ਸਨ। ਸੋਇਓ ਛੱਜੂ ਦਾ ਚਵਾਰਾ ਸੀ ਜੀ ਦੇ ਵਿੱਚ ਬੈਠ ਕੇ ਭਜਨ ਕਰਦਾ ਸੀ, ਚਾਰ ਚਾਰੇ ਬਾਰੀਆਂ ਰੱਖੀਆਂ ਸਨ, ਗਰਮੀ ਨਵੀਂ ਹਵਾ ਆਉਂਦੀ, ਤੇ ਬਿਰਤੀ ਟਿਕਾ ਕੇ ਉਹ ਆਨੰਦ ਵਿੱਚ ਮਸਰੂਰ ਹੁੰਦਾ ਸੀ। ਸੋ ਗਰਮੀ ਦਾ ਮਹੀਨਾ ਜੇਠ ਹਾੜ ਦੇ ਵਿੱਚ, ਲਾਹੌਰ ਵਿੱਚ ਗਰਮੀ ਵੀ ਇੱਧਰ ਨਾਲ ਥੋੜ੍ਹੀ ਜ਼ਿਆਦਾ ਪੈਂਦੀ। ਸੋ ਸਵੇਰੇ ਉਸ ਵਕਤ ਅੱਧੀ ਰਾਤ ਤੋਂ ਘਰੋਂ ਨਿਕਲ ਜਾਣਾ ਭਗਤ ਛੱਜੂ ਨੇ, ਨਾਲ ਦੀ ਦਰਿਆ ਰਾਵੀ ਵਗਦਾ ਹੈ ਉਹਦੇ ਵਿੱਚ ਇਸ਼ਨਾਨ ਕਰਕੇ ਉਹਦੇ ਕਿਨਾਰੇ ਬੈਠ ਕੇ ਦਿਨ ਚੜ੍ਹੇ ਤੱਕ ਜਾਂ ਕਈ ਦਫ਼ਾ ਦੁਪਹਿਰ ਤੱਕ ਵੀ ਆਪਣਾ ਭਜਨ ਸਿਮਰਨ ਵਿੱਚ ਮਸਤ ਰਹਿਣਾ। ਇੱਕ ਦਿਨ ਦਾ ਜ਼ਿਕਰ, ਕਾਫ਼ੀ ਦੇਰ ਹੋ ਗਈ, ਦੁਪਹਿਰ ਦਾ ਵਕਤ ਹੋ ਗਿਆ, ਉੱਥੇ ਬੈਠੇ ਹਾਂ, ਮਨ ਜ਼ਿਆਦਾ ਲੱਗਿਆ ਹੈ। ਆਪ ਜੀ ਦੇ ਸਫੈਦ ਸ਼ੁੱਧ ਵਸਤਰ ਪਹਿਨੇ ਹੋਏ ਹਨ, ਛੱਤਰੀ ਲੱਗੀ ਹੋਈ ਹੈ, ਹੌਲੀ ਹੌਲੀ ਆਪਣੇ ਘਰ ਨੂੰ ਆ ਰਹੇ ਹਨ। ਰਸਤੇ ਦੇ ਵਿੱਚ ਇੱਕ ਕਿਸੇ ਸ਼ਾਹੂਕਾਰ ਦੀ ਬੜੀ ਭਾਰੀ ਬਿਲਡਿੰਗ ਤਿਆਰ ਹੋ ਰਹੀ ਸੀ, ਬਹੁਤ ਉੱਚੀ, ਅੱਧੇ ਅਸਮਾਨ ਰਾਜ ਲੋਕ ਪੈੜਾਂ ਬੰਨੀ ਬੈਠੇ ਹਨ ਤੇ ਚਿਣਾਈ ਕਰਦੇ ਹਨ। ਉੱਪਰ ਸੂਰਜ ਦੀ ਤਪਸ਼ ਨੇੜੇ ਲੋਕ ਚੱਲਦੀ ਹੈ। ਸੰਯਮ ਕਰਕੇ ਭਗਤ ਛੱਜੂ ਨੂੰ ਆਉਂਦਿਆਂ ਦੇਖ ਕੇ ਉਹਨਾਂ ਵਿੱਚ ਰਾਜ ਲੋਕਾਂ ਵਿੱਚ ਇੱਕ ਮਸਖਰੇ ਸੁਭਾਅ ਦਾ ਬੰਦਾ ਸੀ, ਉਹਨੇ ਇੱਕ ਆਵਾਜ਼ਾਂ ਕੱਸਿਆ, ਬਈ ਭਗਤੀ ਕਰਨੀ ਚਾਹੀਦੀ ਹੈ, ਚਿੱਟੇ ਕੱਪੜੇ ਪਾਇਆ ਕਰਾਂਗੇ, ਛੱਤਰੀਆਂ ਲਾ ਕੇ ਤੁਰਿਆ ਕਰਾਂਗੇ, ਨਾਲੇ ਲੋਕ ਮੱਥੇ ਟੇਕਿਆ ਕਰਨਗੇ। ਇਹ ਉਸਨੇ ਇੱਕ ਕਿਸਮ ਦਾ ਟੀਚਰ ਮਖੌਲ ਦੀ ਸ਼ਕਲ ਵਿੱਚ ਗੱਲ ਕਹੀ, ਜਿਹੜੀ ਛੱਜੂ ਦੇ ਕੰਨ ਵਿੱਚ ਪੈ ਗਈ। ਭਗਤ ਛੱਜੂ ਨੇ ਸੋਚਿਆ, ਭਗਤੀ ਕਰਨੀ ਇਹਨਾਂ ਨੇ ਹਾਲਾ ਜੀ ਦੇ ਘਰ ਹੀ ਮੰਨਿਆ ਹੋਇਆ, ਥੋੜ੍ਹਾ ਜਿਹਾ ਇਸਨੂੰ ਜਾਣੂ ਕਰਾ ਦੇਣਾ ਚਾਹੀਦਾ ਹੈ। ਉਹ ਤਾਂ ਲੰਘ ਗਏ। ਦੂਏ ਤੀਏ ਦਿਨ ਆ ਕੇ ਕਹਿਣ ਲੱਗੇ, ਸ਼ਾਮ ਦਾ ਵਕਤ ਸੀ, ਛੁੱਟੀ ਹੋਣ ਵਾਲੀ ਸੀ, ਉਹਨਾਂ ਨੂੰ ਕਹਿਣੇ, ਭਾਈ ਰਾਜ ਲੋਕ ਸਾਡੇ ਥੋੜ੍ਹਾ ਜਿਹਾ ਕੰਮ ਹੈ, ਜੇ ਕਰਿਆ ਹੋ ਤਾਂ। ਉਹ ਕਹਿਣੇ, ਭਗਤ ਜੀ ਇੱਥੇ ਤਾਂ ਸੇਠ ਜੀ ਦੀ ਹਵੇਲੀ ਬਹੁਤ ਵੱਡੀ ਹੈ, ਪਤਾ ਨਹੀਂ ਕਿੰਨੇ ਸਾਲ ਲੱਗ ਜਾਣ, ਕਈ ਮੰਜ਼ਲੀ ਹੈ, ਤੁਹਾਡੇ ਕਿੰਨਾ ਕੁ ਕੰਮ ਹੈ? ਸਾਡੇ ਤਾਂ ਬਸ ਇੱਕ ਦੋ ਦਿਨ ਦਾ ਕੰਮ ਹੈ। ਕਹਿਣ ਲੱਗੇ, ਸੇਠ ਜੀ ਨੂੰ ਪੁੱਛ ਲਓ ਜੇ ਵੀ ਜੀ ਆਉਣਾ ਹੈ, ਚੱਕਰ ਮਾਰ ਜੋ, ਨਹੀਂ ਫਿਰ ਜਿਵੇਂ ਸੇਠ ਜੀ ਕਹਿਣ ਕਿਉਂ ਕਰ ਲਿਓ। ਕਹਿਣਾ, ਅੱਛਾ ਜੀ, ਅੱਛਾ ਗਿਆ ਸੇਠ ਜੀ ਆਉਣਗੇ ਤਾਂ। ਸੇਠ ਜੀ ਨੂੰ ਕਹਿਣ ਲੱਗਿਆ, ਭਗਤ ਛੱਜੂ ਜੀ ਆਏ ਸਨ, ਕਹਿੰਦੇ ਦੋ ਦਿਨ ਦਾ ਕੰਮ ਹੈ, ਆਪਣਾ ਤਾਂ ਬਹੁਤ ਵੱਡਾ ਕੰਮ ਹੈ, ਲੰਮਾ, ਕਈ ਸਾਲ ਲੱਗ ਜਾਣੇ, ਜੇ ਹੁਕਮ ਹੋਵੇ ਦੋ ਦਿਨ ਉੱਥੇ ਲਾ ਆਈਏ। ਸੇਠ ਜੀ ਕਹਿਣ ਲੱਗੇ, ਲਾਇਆ ਕੋਈ ਗੱਲ ਨਹੀਂ, ਭਗਤ ਜੀ ਦਾ ਕੰਮ ਕਰਿਆ। ਖੈਰ ਛੁੱਟੀ ਮਿਲ ਗਈ। ਸੋ ਦੂਜੇ ਦਿਨ ਸਵੇਰੇ ਹੀ ਸਾਰੇ ਆ ਗਏ ਉੱਥੇ ਛੱਜੂ ਜੀ ਦੇ ਘਰ। ਕਹਿਣ ਲੱਗੇ, ਭਗਤ ਜੀ ਅਸੀਂ ਆ ਗਏ ਹਾਂ, ਸਾਨੂੰ ਸੇਠ ਜੀ ਵੱਲੋਂ ਛੁੱਟੀ ਮਿਲ ਗਈ ਹੈ, ਦੱਸੋ ਕਿਹੜਾ ਕੰਮ ਹੈ, ਤੁਹਾਨੂੰ ਦਿਖਾਓ ਜ਼ਰਾ। ਕਹਿੰਦੇ, ਅੱਛਾ ਦਿਖਾਉਂਦੇ ਹਾਂ ਭਾਈ, ਇਉਂ ਦੱਸੋ, ਪਹਿਲੇ ਤੁਸੀਂ ਇਸ਼ਨਾਨ ਕਰ ਲਏਗਾ? ਕਈ ਲੋਕ ਤਾਂ ਗਰਮੀ ਦੇ ਮੌਸਮ ਵਿੱਚ ਵੀ ਇਸ਼ਨਾਨ ਨਹੀਂ ਕਰਦੇ, ਸਾਲ ਸਾਲ ਲੰਘ ਜਾਂਦਾ ਕਈ ਲੋਕਾਂ ਹਾਂ। ਹਾਲਾਂਕਿ ਸਭ ਤੋਂ ਪਹਿਲਾ ਕਰਤੱਵ ਇਨਸਾਨ ਦਾ ਸੁੱਤੇ ਉੱਠ ਕੇ ਸੋਡਾ ਤਨ ਕੁੱਲਾ ਇਸ਼ਨਾਨ ਆਦਿ ਕਰਕੇ ਥੋੜ੍ਹਾ ਬਹੁਤ ਭਜਨ ਕਰਨਾ ਜ਼ਰੂਰੀ ਹੈ। ਇਸ ਤੋਂ ਬਿਨਾਂ ਜੇ ਇਨਸਾਨ ਕੋਈ ਚੰਗੇ ਚੰਗੇ ਪਦਾਰਥ ਖਾਂਦਾ, ਮਨ ਨੂੰ ਵਿਸ਼ਟਾ ਖਾਂਦਾ ਹੈ, ਦੁੱਧ ਆਦਿ ਪੀਂਦਾ, ਮਨ ਨੂੰ ਰੱਤ ਪੀਂਦਾ, ਪਹਿਲਾ ਕਰਤੱਵ ਇਹ ਹੈ। ਕਿਉਂਕਿ ਆਤਮਾ ਦੀ ਖੁਰਾਕ ਰੂਹ ਔਰ ਜਿਸਮ ਦੋ ਚੀਜ਼ਾਂ ਹਨ। ਜਿਸਮ ਦੀ ਖੁਰਾਕ ਜਿਸ ਜਿਸਮ ਨੇ ਇੱਕ ਦਿਨ ਰਹਿਣਾ ਨਹੀਂ ਹੈ, ਸਭ ਜਾਣਦੇ ਹਨ ਕਿ ਸਭ ਦੇ ਜਿਸਮ ਹੌਲੀ ਹੌਲੀ ਜਦੋਂ ਸਮਾਂ ਆਉਂਦਾ ਤੁਰਦੇ ਜਾਂਦੇ, ਰਾਜਾ ਰਾਣਾ ਗਰੀਬ ਅਮੀਰ ਹੱਥ ਵਿੱਚ ਮਿਲ ਗਏ। ਸਿਕੰਦਰ ਦੀ ਮਾਂ ਜਿਹੜਾ ਤਮਾਮ ਦੁਨੀਆਂ ਸਾਚਾ ਮੰਨਿਆ ਹੈ, ਆਵਾਜ਼ਾਂ ਮਾਰਦੀ ਹੈ ਕਬਰਸਤਾਨ ਵਿੱਚ ਸਿਕੰਦਰ ਨੂੰ, ਆਵਾਜ਼ ਆਈ ਕਬਰਾਂ ਵਿੱਚੋਂ ਮਾਤਾ ਕਿ ਸਿਕੰਦਰ ਨੂੰ ਆਵਾਜ਼ਾਂ ਮਾਰਦੀਆਂ, ਕਹਿੰਦੀ ਮੈਂ ਆਪਣੇ ਪੁੱਤਰ ਨੂੰ, ਤੇਰਾ ਪੁੱਤਰ, ਇੱਥੇ ਤਾਂ ਹਜ਼ਾਰਾਂ ਸਿਕੰਦਰ ਹੋ ਚੁੱਕੇ ਨੇ, ਇੱਕ ਤੇਰਾ ਪੁੱਤਰ ਗਿਆ। ਇਉਂ ਕਰਕੇ ਦੁਨੀਆਂ ਦੇ ਵਿੱਚ ਜੋ ਵੀ ਆਇਆ, ਅਖੀਰ ਆਦ ਮਾਤਾ ਦੀ ਗੋਦ, ਅੰਤ ਸ਼ਮਸ਼ਾਨ ਭੂਮ, ਖਾਕ ਦੀ ਮੁੱਠੀ ਬਣ ਜਾਣੇ ਸਭ ਨੇ, ਇਹ ਸਭ ਦੇਖਦੇ ਹਾਂ। ਇਉਂ ਕਰਕੇ ਆਓ, ਇਉਂ ਕਈ ਪ੍ਰੇਮੀ ਇਹੋ ਜਿਹੇ ਹਨ ਜਿਹੜੇ ਇਸ਼ਨਾਨ ਵਗੈਰਾ ਧਿਆਨ ਨਹੀਂ ਦਿੰਦੇ, ਪਰ ਪਹਿਲੇ ਕਿ ਰੂਹ ਦੀ ਖੁਰਾਕ ਜਿਹੜੀ ਹੈ, ਇਸ਼ਨਾਨ ਵਗੈਰਾ ਕਰਕੇ ਥੋੜ੍ਹਾ ਬਹੁਤਾ ਭਜਨ ਪਾਠ ਕਰਨਾ ਹਰ ਇੱਕ ਦਾ ਹੀ ਕਰਤੱਵ ਹੈ। ਇਹ ਰੂਹ ਦੀ ਖੁਰਾਕ ਹੈ, ਸਾਡਾ ਆਪਣਾ ਆਪਾ ਰੂਹ ਹੈ, ਜਿਸਮ ਦੇ ਵਿਨਸਨ ਕਰਕੇ ਰੂਹ ਨਹੀਂ ਵਿਨਸਦੀ ਹੁੰਦੀ, ਮਨ ਹਾਰੇ ਜੀਰਾ ਨਾਹੀਂ, ਹੋਰ ਦੇ ਧਾਰ ਲੈਂਦੀ ਹੈ। ਸੋ ਇਸ ਕਰਕੇ ਸਰੀਰ ਇੱਥੇ ਛੋੜ ਜਾਣਾ ਹੈ, ਅਸੂਲ ਸਰੀਰ ਸੂਖਮ ਸੀਰ ਦੇ ਸ਼ਾਇਦ ਇਸਨੇ ਅੱਗੇ ਜਾਣਾ ਹੈ, ਕਰਮਾਂ ਦੇ ਅਨੁਸਾਰ, ਵਾਸ਼ਨਾ ਅਨੁਸਾਰ ਮੋਹ ਦਾ ਵੱਧਾ ਹੋਇਆ, ਜਿਸਮ ਬ੍ਰਹਮ ਗਿਆਨ ਦੁਆਰਾ ਤੱਤ ਗਿਆਨ ਵਾਸ਼ਨਾ ਗਮਨ ਨਾਸ਼ ਹੋ ਗਿਆ, ਉਹਦਾ ਜਨਮ ਮਨ ਕੱਟਿਆ ਜਾਂਦਾ, ਉਹਨੂੰ ਜਾਣ ਦੀ ਫਿਰ ਚੱਕਰ ਖਤਮ ਹੋ ਉਸਦਾ। ਸਯੋਂ ਕਰਕੇ ਉਹ ਉਹਨੂੰ ਪੁੱਛਣ ਲੱਗੇ ਭਗਤ ਛਜੂ ਜੀ ਉਹਨਾਂ ਨੂੰ, ਭਾਈ ਤੁਸੀਂ ਇਸ਼ਨਾਨ ਕਰ ਲਿਆ ਕਿ ਨਾ? ਕਹਿਣਗੇ ਜੀ ਇਸ਼ਨਾਨ ਤਾਂ ਕਰਿਆ ਹਾਂ। ਅੱਛਾ ਜੀ ਇਸ਼ਨਾਨ ਕਰਿਆ, ਗਰਮੀ ਦਾ ਮੌਸਮ ਹੈ, ਚਲੋ ਪੰਜ ਇਸ਼ਨਾਨੇ ਕਰ ਲਓ, ਦੋ ਹੱਥ ਦੋ ਪੈਰ ਮੂੰਹ, ਪੰਜ ਪੰਜ ਇਸ਼ਨਾਨਾ ਕਰ ਲਓ, ਸ਼ੁੱਧੀ ਹੋ ਜਾਏਗੀ। ਕਹਿਣਗੇ ਜੀ ਕਰ ਲੈਂਦੇ ਹਾਂ, ਸਾਨੂੰ ਕੰਮ ਤਾਂ ਦੱਸੋ ਕਿਹੜਾ ਹੈ, ਇਹ ਤਾਂ ਕੁਛ ਹੋਰ ਗੱਲ ਹੈ ਤੁਸੀਂ ਜੋ ਕਹਿ ਰਹੇ ਹੋ। ਕਹਿਣਗੇ ਤੁਹਾਡਾ ਤੁਹਾਨੂੰ ਕੰਮ ਦੱਸ ਰਹੇ ਹਾਂ। ਖੈਰ ਕਰ ਲਿਆ, ਚੁਬਾਰੇ ਦੇ ਉੱਪਰ, ਚੁਬਾਰੇ ਵਿੱਚ ਉਹਨਾਂ ਨੇ ਇੱਕ ਇੱਕ ਆਸਣ, ਉਹਦੇ ਉੱਪਰ ਇੱਕ ਛੋਟੀ ਛੋਟੀ ਦੋ ਦੋ ਪੈਸਾ ਭਰ ਦੀ ਮਾਲਾ ਰੱਖ ਦਿੱਤੀ ਹੋਈ ਸੀ। ਸਭ ਨੂੰ ਉੱਪਰ ਲੈ ਕਹਿਣਗੇ ਦੇਖੋ ਆਸਣ ਤੇ, ਇੱਕ ਇੱਕ ਆਸਣ ਤੇ ਬੈਠ ਜਾਓ, ਇਹ ਲਓ ਮਾਲਾ, ਹਰਮਨ ਕੇ ਨਾਲ ਪਰਮਾਤਮਾ ਦਾ ਨਾਮ ਕਹੀ ਚੱਲੋ, ਦੁਪਹਿਰ ਤੱਕ ਕਹੋ ਫਿਰ ਤੁਹਾਨੂੰ ਛੁੱਟੀ ਮਿਲ ਜਾਏਗੀ, ਪ੍ਰਸ਼ਾਦ ਪਾਣੀ ਰੋਟੀ ਰੋਟੀ ਖਾਣਾ ਜਾ ਕੇ ਦੋ ਘੰਟੇ ਆਰਾਮ ਕਰ ਲਿਓ, ਫਿਰ ਆ ਜਾਓ, ਫਿਰ ਸ਼ਾਮ ਤੱਕ ਕਰਿਓ, ਜਿੰਨੇ ਤਨਖਾਹ ਯਾਨੀ ਜਿੰਨੇ ਪੈਸੇ ਰੋਜ਼ ਦੀ ਮਜ਼ਦੂਰੀ ਮਿਲਦੀ ਹੈ ਸੇਠ ਜੀ ਵੱਲੋਂ, ਉਦੋਂ ਥੋੜ੍ਹੀ ਜ਼ਿਆਦਾ ਦੇ ਦਾਂਗੇ, ਇਹ ਕੰਮ ਤੁਸੀਂ ਕਰੋ। ਇੰਨੀ ਗੱਲ ਕਹਿ ਕੇ ਭਗਤ ਜੀ ਤਾਂ ਪੌੜੀਆਂ ਤਾਂ ਹੀ ਨੀਚੇ ਉਤਰਿਆ ਹੈ। ਉਹ ਇੱਕ ਦੂਜੇ ਨੂੰ ਕਹਿੰਦੇ ਨੇ ਕੀ ਕੰਮ ਦੱਸਿਆ ਸਾਨੂੰ, ਸਾਡਾ ਕੰਮ ਤਾਂ ਇੱਟਾਂ ਭੰਨਣਾ ਹੈ, ਚਿਣਾਈ ਕਰਨੀ ਹੈ, ਇਹ ਕੀ ਕੰਮ ਦੱਸਿਆ? ਫਿਰ ਭਗਤ ਜੀ ਉੱਪਰ ਚੜ੍ਹ ਕਹਿਣ, ਕਿਉਂ ਭਾਈ ਤੁਸੀਂ ਕੰਮ ਨਹੀਂ ਸ਼ੁਰੂ ਕੀਤਾ? ਭਗਤ ਜੀ ਸਾਡਾ ਕੰਮ ਦੱਸੋ, ਅਸੀਂ ਰਾਜ ਲੋਕ ਹਾਂ, ਅਸੀਂ ਚਿਣਾਈ ਕਰਨੀ, ਮਕਾਨ ਬਣਾਉਣ ਵਾਲੇ ਲੋਕ ਹਾਂ। ਕਹਿਣ ਲੱਗੇ ਇਹ ਹਰੇਕ ਦਾ ਹੀ ਕੰਮ ਹੈ ਭਜਨ ਕਰਨਾ, ਕੋਈ ਐਸਾ ਬੰਦਾ ਨਹੀਂ ਜਿਹਦਾ ਨਹੀਂ ਕੰਮ ਹੈ। ਹਰ ਇਨਸਾਨ ਜਿਹੜਾ ਹੈ ਰੂਹ ਔਰ ਜਿਸਮ ਦੋ ਚੀਜ਼ਾਂ ਦਾ ਬਣਿਆ ਹੋਇਆ ਹੈ। ਜਿਸਮ ਦੀ ਖੁਰਾਕ ਖਾਨੀ ਜੋ ਨਾਸ਼ਵੰਤ ਹੈ, ਦਿਨ ਰਾਤ ਦਿੰਦੇ ਹਾਂ, ਕਾਇਦਾ ਬੇਕਾਇਦਾ ਖੁਰਾਕ ਵੀ ਦਿੰਦੇ ਹਾਂ, ਲੇਕਿਨ ਰੂਹ ਦੀ ਖੁਰਾਕ ਜਿਹੜਾ ਸਾਡਾ ਆਪਣਾ ਆਪਾ ਹੈ, ਉਹਦੀ ਕੁਛ ਨਹੀਂ ਦਿੰਦਾ ਕੋਈ। ਇਹ ਤਾਂ ਸਭ ਦਾ ਹੀ ਫਰਜ਼ ਹੈ, ਤੁਹਾਡਾ ਮੇਰਾ ਸਭ ਦਾ ਫਰਜ਼ ਹੈ ਭਜਨ ਕਰਨਾ, ਹਰ ਇੱਕ ਦਾ ਹੀ ਫਰਜ਼ ਹੈ, ਨਾ ਕਰੇ ਉਹਦੀ ਆਪਣੀ ਗਲਤੀ ਹੈ। ਸੰਯੋਗ ਕਰਕੇ ਤੁਹਾਡਾ ਵੀ ਕੰਮ ਹੈ, ਤੁਸੀਂ ਆਪਣੀ ਆਤਮਾ ਵਾਸਤੇ ਭਜਨ ਕਰਨਾ ਹੈ, ਇਸ ਕਰਕੇ ਕੋਈ ਔਖੀ ਗੱਲ ਨਹੀਂ ਹੈ। ਛਾਂ 'ਚ ਬੈਠੇ ਹੋ, ਚਾਰ ਚੁਫੇਰੇ ਫਰਨ ਫੁਰਨ ਹਵਾ ਆਉਂਦੀ ਹੈ, ਦੋ ਦੋ ਪੈਸੇ ਭਰਦੀ ਮਾੜਾ, ਕੋਈ ਔਖੀ ਗੱਲ ਨਹੀਂ ਹੈ। ਫਿਰ ਇਹ ਨਹੀਂ ਵੀ ਵਿੱਚ ਪੈੜਾਂ ਬੰਨੀ ਬੈਠੇ ਹੋ ਤੁਸੀਂ, ਫਿਰ ਉਸ ਤੋਂ ਵੱਡੀ ਗੱਲ ਇਹ ਹੈ ਚਿੱਟੇ ਕੱਪੜੇ ਪਾਇਆ ਕਰੋਗੇ ਤੇ ਛੱਤੀਆਂ ਲਾ ਕੇ ਤੁਰੋਗੇ, ਲੋਕੀ ਤੁਹਾਨੂੰ ਫਿਰ ਮੱਥੇ ਵੀ ਟੇਕਣ ਲੱਗ ਜਾਣਗੇ ਜੀ ਤੁਸੀਂ ਭਜਨ ਕਰੋਗੇ। ਜਦੋਂ ਇੰਨੀ ਗੱਲ ਕਹੀ ਉਹ ਸ਼ਰਮਿੰਦਾ ਹੋਏ, ਥੋੜ੍ਹੀ ਦੇਰ ਬਿਨਾਂ ਬੈਠ ਸਕੇ ਸਾਧ ਸਿੰਘ, ਤਾਂ ਹੀ ਕਿਹਾ ਸਾਰੋ ਦਿਵਸ ਮਜ਼ਦੂਰੀ ਕਰੈ, ਹਰ ਸਿਮਨ ਕੀ ਵੇਲਾ ਬੱਜਰ ਸਿਰ ਪੜੈ। ਸਾਰਾ ਦਿਨ ਮਜ਼ਦੂਰੀ ਤਾਂ ਕਰ ਸਕਦਾ ਹੈ, ਪਰ ਜਦੋਂ ਬੈਠ ਕੇ ਭਜਨ ਕਰਨ ਲੱਗਦਾ ਹੈ ਮਾਨੂੰ ਸਿਰ ਤੇ ਪੱਥਰ ਪੈ ਜਾਂਦਾ ਹੈ, ਇਹ ਜੀ ਹਾਲਤ ਹੁੰਦੀ ਹੈ। ਤਾਂ ਤੇ ਗੁਰੂ ਜੀ ਕਹਿੰਦੇ ਮਾਤਾ ਜੀ ਆਖਣ ਔਖਾ ਸਾਚਾ ਨੂੰ, ਹਰ ਵਕਤ ਤਾਂ ਕੀ ਕਹਿਣਾ, ਥੋੜ੍ਹਾ ਜਿਹਾ ਵੀ ਨਹੀਂ ਕਿਹਾ ਜਾਂਦਾ ਜਿੰਨੀ ਦੇਰ ਦਾ ਸੁਭਾਅ ਨਹੀਂ ਬਣਿਆ। ਇਸ ਵਾਸਤੇ ਸਤਿਪੁਰਸ਼ਾਂ ਨੇ ਪਹਿਲੇ ਥੋੜ੍ਹੇ ਥੋੜ੍ਹੇ ਪੰਜ ਨਮਾਜ਼ਾਂ ਰੱਖਤੀਆਂ ਵੀ ਥੋੜ੍ਹਾ ਥੋੜ੍ਹਾ ਕਰੋ, ਤਿੰਨ ਪੰਜ ਬਾਣੀਆਂ ਰੱਖਤੀਆਂ ਇੱਧਰ ਉੱਧਰ, ਤਿੰਨ ਸੰਧਿਆ ਰੱਖਤੀਆਂ, ਹੌਲੀ ਹੌਲੀ ਫਿਰ ਥੋੜ੍ਹਾ ਥੋੜ੍ਹਾ ਵੱਧ ਜਾਂਦਾ ਹੈ, ਵੱਧਦੇ 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 ਇਉਂ ਤਾਂ ਵੱਧ ਸਕਦਾ ਹੈ, ਅੱਠ ਪਹਿਰਾ ਹੋ ਜਾਂਦਾ ਹੈ, ਪਰ 1 ਲੱਖ ਵੀ ਜੇ ਕੋਈ ਕਰਨਾ ਚਾਹੇ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਵਾਸਤੇ ਕਰਦੇ ਕਰਦੇ ਗਣਕਾਂ ਨੂੰ ਰੋੜ ਦਾ ਸੁਭਾਅ ਬਣ ਗਿਆ। ਇੱਥੇ ਤੱਕ ਅਵਸਥਾ ਹੋ ਗਈ, ਜੇ ਕਿਤੇ ਇੱਕ ਤਾਈਂ ਕਿਸੇ ਦਿਨ ਸਰੀਰ ਢਿੱਲਾ ਮੱਠਾ ਹੋਵੇ, ਰੋਜ਼ ਉਹਦੇ ਤੋਂ ਰਾਮ ਰਾਮ ਨਾ ਕਹਾਇਆ ਜਾਵੇ, ਸਾਰਾ ਦਿਨ ਦਿਲ ਨਹੀਂ ਸੀ ਲੱਗਦਾ, ਦਿਲ ਅਸ਼ਾਂਤ ਰਹਿੰਦਾ, ਕਿਉਂਕਿ ਅਮਲੀ ਪੁਰਸ਼ ਨੂੰ ਜੇ ਅਮਲ ਨਾ ਮਿਲੇ ਉਹਦੀ ਕੀ ਹਾਲਤ ਹੁੰਦੀ ਹੈ, ਤੋੜ ਲੱਗੀ ਰਹਿੰਦੀ। ਇਸੇ ਤਰ੍ਹਾਂ ਜਿਸਨੂੰ ਨਾਮ ਦਾ ਅਮਲ ਪੈ ਗਿਆ, ਉਹ ਵੀ ਭਜਨ ਤੋਂ ਬਿਨਾਂ ਕਿਵੇਂ ਜੀ ਸਕਦਾ ਹੈ? ਕਦੇ ਇਉਂ ਦੱਸਿਆ ਨਾ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਆਹ ਪੁਰਸ਼ ਦਾ ਭਜਨ ਕਰਨਾ ਇਹ ਸੰਤਾਂ ਦਾ ਜੀਵਨ ਹੁੰਦਾ। ਜਿਸਦਾ ਇਹ ਜੀਵਨ ਹੋ ਜਾਏ ਉਹੀ ਸੰਤ ਸ਼ਾਂਤ ਚਿੱਤ ਹੋ ਜਾਂਦਾ ਹੈ। ਇਹ ਦ੍ਰਿਸ਼ਟਾਂਤ ਦੇ ਕੇ ਦੱਸਦੇ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਮੱਛੀ ਨੂੰ ਪਾਣੀ ਤੋਂ ਬਾਹਰ ਸਿੱਟ ਦੋ ਤੜਪ ਕੇ ਮਰ ਜਾਏਗੀ। ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤਰਪਾਵੇ, ਸਵਾਂਤੀ ਬੂੰਦ ਤੋਂ ਬਿਨਾਂ ਪਪੀਹਾ ਕਿਵੇਂ ਜੀ ਸਕਦਾ ਹੈ, ਤੜਪ ਕੇ ਮਰ ਜਾਂਦਾ ਹੈ। ਨਾਦ ਕਰਨ ਕੇ ਵੇਦਿਆ ਸਨਮੁਖ ਉਠਤਾਵੇ, ਹਰਨ ਕੰਢੇ ਹੇੜੇ ਤੇ ਮਸਤ ਹੈ ਉੱਥੇ ਜਾ ਕੇ ਆਪਣਾ ਸਿਰ ਵਢਾ ਦਿੰਦਾ ਹੈ। ਅਮਰ ਲੋਭੀ ਕੁਸੁਮ ਬਾਸ ਕਾ ਮਿਲਾਪ ਬਣਾਵੇ, ਹਮਰਾ ਆਮ ਫੁੱਲਾਂ ਨੂੰ ਸੁੰਘਦਾ ਸੁੰਘਦਾ ਖੇਤ ਕਿਤੇ ਫੁੱਲ ਤੇ ਬੈਠ ਜਾਂਦਾ, ਉਹਦੇ ਵਿੱਚ ਕੰਢਾ ਹੁੰਦਾ, ਉਹ ਰਾਤ ਦੇ ਵਕਤ ਬੰਦ ਹੋ ਜਾਂਦਾ ਆਪਣੇ ਆਪ ਨੂੰ, ਇਹਨੇ ਮੌਤ ਦੇ ਹਵਾਲੇ ਕਰ ਦਿੰਦਾ, ਪਰ ਉਹਨੂੰ ਛੋੜ ਨਹੀਂ ਸਕਦਾ। ਇਸੀ ਤਰ੍ਹਾਂ ਕਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਸੰਤਾਂ ਦਾ ਜੀਵਨ ਹੈ। ਪਰਮੇਸ਼ੁਰ ਦਾ ਅੰਦਰ ਨਾਮ ਦੀ ਰੋ ਚੱਲਦੀ ਰਹਿਣੀ ਔਰ ਉਹਨਾਂ ਦੀ ਸੰਤੁਸ਼ਟੀ ਹੋਣੀ, ਸਾਰੇ ਪਰਮਾਤਮਾ ਦੇਖਣਾ ਜੋ ਅਸਲ ਵਸਤੂ ਹੈ, ਔਰ ਉਹਨਾਂ ਦੇ ਅੰਦਰ ਰੋਮ ਰੋਮ ਵਿੱਚੋਂ ਨਾਮ ਦੀ ਧੁਨੀ ਚੱਲਦੀ ਰਹਿਣੀ, ਇਹ ਉਹਨਾਂ ਦਾ ਜੀਵਨ ਹੈ। ਅਗਰ ਵਿਸਰ ਜਾਏ ਉਹਨਾਂ ਦੀ ਮੌਤ ਹੈ। ਇਸ ਵਾਸਤੇ ਹੌਲੀ ਹੌਲੀ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜੇ ਕੋਈ ਕਰਨਾ ਚਾਹੇ ਬੜੀਆਂ ਕਾਰਣਾਂ ਮਿਹਨਤਾਂ ਨਾਲ ਇਹ ਅਵਸਥਾ ਆਇਆ ਕਰਦੀ ਹੈ। ਇਹੋ ਜਿਹੇ ਪੁਰਸ਼ ਦਾ ਜੀਵਨ ਬਾਦਸ਼ਾਹਾਂ ਦਾ ਜੀਵਨ ਉਹਦੇ ਮੁਕਾਬਲੇ ਚ ਕਿਹਾ ਹੈ, ਸਵਰਗ ਦੇ ਰਾਜੇ ਇੰਦਰ ਦਾ ਜੀਵਨ ਉਹਦੇ ਮੁਕਾਬਲੇ ਚ ਕੀ ਹੈ? ਕੁਛ ਵੀ ਨੀ। ਉਸਨੂੰ ਕਹਿੰਦੇ ਵਿਜਿਤ ਦੀ ਨਿਆਈ ਸਮਝਦੇ ਨੇ, ਜਿਹੜਾ ਸੁੱਖ ਉਹਨਾਂ ਨੂੰ ਪ੍ਰਾਪਤ ਹੈ ਆਤਮ ਆਨੰਦ, ਉਹਦੇ ਮੁਕਾਬਲੇ ਦੇ ਵਿੱਚ ਇਹ ਜਿਹੜੇ ਵਿਸ਼ਿਆਂ ਕੀ ਮਿਹਨੇ ਰੱਖਦੇ ਹਨ। ਸਯੋਂ ਕਰਕੇ ਹੌਲੀ 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 ਇਹ ਅਵਸਥਾ ਗਣਕਾਂ ਨੂੰ ਵੀ ਪ੍ਰਾਪਤ ਹੋ ਗਈ। ਸਮਾਂ ਗੁਜ਼ਰਦਾ ਚਲਾ ਗਿਆ, ਕਈ ਸਾਲ ਲੰਘ ਗਏ। ਉਸ ਜਿਸ ਵਕਤ ਭਜਨ ਦੇ ਵਿੱਚ ਦਿਲ ਲੱਗਦਾ ਹੈ, ਕੁਦਰਤੀ ਮਨ ਜਿਹੜਾ ਬੁਰਾਈਆਂ ਵੱਲੋਂ ਉਪਰਾਮ ਹੋ ਜਾਂਦਾ ਹੈ, ਭਜਨ ਆਨੰਦੀ ਹੋ ਜਾਂਦਾ ਹੈ। ਤੋ ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ, ਦਿਨ ਦੇ ਵਕਤ ਸਾਉਣ ਭਾਦੋਂ ਦਾ ਮੌਸਮ ਸੀ, ਤੋਤੇ ਨੂੰ ਚੂਰੀ ਬਦਾਮ ਵਗੈਰਾ ਖਵਾਉਣ ਵਾਸਤੇ ਪਿੰਜਰੇ ਦੀ ਬਾਰੀ ਖੋਲ੍ਹੀ ਔਰ ਉਸਨੂੰ ਬਦਾਮ ਬਦੂਮ ਜੋ ਉਸਦੀ ਖੁਰਾਕ ਸੀ ਖਵਾਈ। ਕੁਦਰਤੀ ਉਸ ਦਿਨ ਉਹ ਬਾਰੀ ਲਾਉਣਾ ਭੁੱਲ ਜਾਂਦੀ ਹੈ। ਇੱਕੋ ਥਾਂ ਤੋਤੇ ਦਾ ਪਿੰਜਰਾ ਟੰਗਿਆ ਰਹਿੰਦਾ ਸੀ, ਪਾਸ ਉਸਦਾ ਆਸਣ ਵਿਛਿਆ ਰਹਿੰਦਾ ਸੀ, ਜਿਸ 'ਤੇ ਬੈਠ ਕੇ ਸਵੇਰੇ ਹੀ ਹਨੇਰੇ ਹੀ ਉਸ ਤੋਂ ਆਰਾਮ ਨਾਲ ਪਾਉਣਾ ਸ਼ੁਰੂ ਕਰ ਦਿੰਦੀ ਹੁੰਦੀ ਸੀ। ਅੱਜ ਫਿਰਦਾ ਫਿਰਦਾ ਸੁਣ ਭਾਦੋਂ 'ਚ ਵੱਟ ਬੜੇ ਪੈਂਦੇ ਜੇ ਹਵਾ ਨਾ ਚੱਲੇ ਤਾਂ, ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ, ਕੋਈ ਉਸ ਤੋਤੇ ਦੀ ਖੁੱਲ੍ਹੀ ਬਾਰੀ, ਉਹ ਪਿੰਜਰੇ ਦੀ ਜਿਹੜੀ ਬਾਰੀ ਖੁੱਲ੍ਹੀ ਸੀ ਉਸ ਵਿੱਚ ਹੀ ਪਿੰਜਰੇ 'ਚ ਪ੍ਰਵੇਸ਼ ਕਰ ਗਿਆ ਔਰ ਤੋਤੇ ਨੂੰ ਸਾਫ ਤਾਂ ਹੀ ਨਿਕਲ ਜਾਂਦਾ, ਕਿਉਂਕਿ ਸੱਪ ਦਾ ਸੁਭਾਵ ਜਿਹੜੀ ਚੀਜ਼ ਨੂੰ ਖਾਂਦਾ ਚੱਪਦਾ ਨਹੀਂ, ਸਾਫ ਹੀ ਨਿਕਲਦਾ ਹੁੰਦਾ, ਫਿਰ ਅੰਦਰ ਹੀ ਉਹ ਹੱਲ ਹੁੰਦੀ ਹੈ। ਇਉਂ ਆਰਾਮ ਨਾਲ ਉੱਥੇ ਪਿੰਜਰੇ ਵਿੱਚ ਬੈਠਾ, ਕੁਛ ਥੋੜ੍ਹੀ ਬਹੁਤ ਉੱਚਾ ਥਾਂ ਸੀ, ਹਵਾ ਲੱਗਦੀ ਸੀ, ਉਹਨਾਂ ਸਮਿਆਂ ਵਿੱਚ ਪੱਖੇ ਪੁੱਖੇ ਬਿਜਲੀਆਂ ਬਿਜਲੀਆਂ ਕਿੱਥੇ ਸੀ। ਇਉਂ ਗਣਕਾਂ ਨੇ ਇਸ ਵਕਤ ਇਸ਼ਨਾਨ ਕਰਕੇ ਹਨੇਰੇ ਵਿੱਚ ਹੀ ਉੱਥੇ ਆ ਕੇ ਜਿਵੇਂ ਰੋਜ਼ ਦੇ ਸੁਭਾਅ ਦੇ ਮੁਤਾਬਕ ਆਸਣ 'ਤੇ ਚੌਂਕਣਾ ਮਾਰ ਕੇ ਬੈਠ ਜਾਣਾ ਅਤੇ ਆਵਾਜ਼ ਦੇਣੀ ਬੋਲ ਰਾਮ ਰਾਮ, ਤੋਤੇ ਨੇ ਪਹਿਲੀ ਦਿਸਾਈ ਰਾਮ ਰਾਮ ਬੋਲ ਪੈਣਾ। ਪਰ ਅੱਜ ਜਦੋਂ ਬੁਲਾਇਆ ਨਹੀਂ ਬੋਲਿਆ, ਦੁਬਾਰਾ ਫਿਰ ਕਿਹਾ ਬੋਲ ਰਾਮ ਰਾਮ, ਨਹੀਂ ਬੋਲਿਆ, ਸੋਚੇ ਵੀ ਸ਼ਾਇਦ ਸੁੱਤਾ ਪਿਆ ਹੋਣਾ, ਅੰਧੇਰਾ ਸੀ, ਚਾਨਣਾ ਨਹੀਂ ਸੀ। ਸੋ ਉਸਨੇ ਸੋਚਿਆ ਵੀ ਪਿੰਜਰੇ ਨੂੰ ਹਿਲਾ ਦਿੰਦੇ, ਹਾਂ ਜਾਗ ਪਏਗਾ। ਸੋ ਪਿੰਜਰੇ ਨੂੰ ਲਾਉਣ ਦੇ ਵਾਸਤੇ ਹੱਥ ਅੱਗੇ ਕਰਕੇ ਮਾਰਿਆ, ਬਾਰੀ ਖੁੱਲ੍ਹੀ ਸੀ, ਖੁੱਲ੍ਹੀ ਬਾਰੀ ਥਾਈ ਹੱਥ ਜਿੱਥੇ ਸੱਪ ਬੈਠੀ ਸੀ ਸਿਰ ਵਿੱਚ ਜਾ ਕੇ ਲੱਗਦਾ, ਇੱਧਰੋਂ ਕਹਿ ਰਹੀ ਸੀ ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਨਹੀਂ ਕਿਸਮਾਉਂਦੀਆਂ, ਕਈਆਂ 'ਚ ਬਹੁਤ ਥੋੜ੍ਹੀ ਜ਼ਹਿਰ ਹੁੰਦੀ ਹੈ, ਕਈਆਂ 'ਚ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਜ਼ਹਿਰੀਲਾ ਸੱਪ ਸੀ। ਜ਼ਬਾਨ ਤੋਂ ਕਿਹਾ ਰਾਮ ਰਾਮ, ਉੱਧਰ ਉਸਨੇ ਐਸਾ ਡੰਗ ਮਾਰਿਆ ਨਾਲ ਨਾਲ ਪ੍ਰਾਣ ਖਤਮ ਹੋ ਜਾਂਦੇ। ਪ੍ਰਾਣ ਖਤਮ ਹੋਣ ਦੀ ਦੇਰ ਹੈ, ਉਸੀ ਮੌਕੇ ਭਗਵਾਨਾਂ ਤੋਂ ਬੈਕੁੰਠਾਂ ਤੋਂ ਭਗਵਾਨ ਆ ਜਾਂਦੇ ਹਨ, ਜਿਹਨਾਂ ਵਿੱਚ ਬਿਠਾ ਕੇ ਗਣਕਾਂ ਨੂੰ ਬੈਕੁੰਠਾਂ ਨੂੰ ਲਿਜਾਇਆ ਗਿਆ, ਪੁੱਤਰਾਂ ਵਾਲੀ ਗਤੀ ਪ੍ਰਾਪਤ ਹੋਈ।
ਗਣਕਾ ਚੱਲੀ ਹੈ ਬਾਨਾ ਉੱਤੇ ਬੈਠ ਕੇ ਆਪਾਂ ਦਾ ਸੰਭਾਲ, thank you.
ਪਰਵਾਨ ਚੜ ਨਰਕਾ ਵਿੱਚ ਨਾ ਖਾਦ ਸਗੋਤਾ। ਭਗਤ ਤਰਲੋਚਨ ਜੀ ਤੋਂ ਪੁੱਛਿਆ, ਭਗਤ ਜੀ ਇਹ ਜੀਵ ਪਰਮਾਤਮਾ ਦੀ ਅੰਸ਼ ਹੈ, ਜੇ ਪਰਮਾਤਮਾ ਅਜ ਤੇ ਅਮਰ ਹੈ, ਜਨਮਨ ਦੇ ਚੱਕਰ ਵਿੱਚ ਨਹੀਂ ਆਉਂਦਾ, ਇਹ ਉਸਦੀ ਅੰਸ਼ ਹੋਣ ਕਰਕੇ ਇਹਨੂੰ ਇੱਕ ਲੰਕ ਕਿਉਂ ਲੱਗ ਗਿਆ, ਇਹ ਕਿਉਂ ਜਨਮਨ ਦੇ ਚੱਕਰ ਚ ਆਉਂਦਾ ਹੈ? ਭਗਤ ਜੀ ਕਹਿਣਗੇ, ਇਸ ਨੂੰ ਮੋਹ, ਅਗਿਆਨ ਔਰ ਵਾਸ਼ਨਾ ਇਹ ਜਨਮਨ ਦੇ ਚੱਕਰ ਚ ਲਿਆਉਂਦੀਆਂ ਹਨ। ਅਗਰ ਮੋਹ, ਅਗਿਆਨ ਔਰ ਵਾਸ਼ਨਾ ਤਿੰਨੇ ਖਤਮ ਹੋ ਜਾਣ, ਕੋਈ ਸ਼ਕਤੀ ਨਹੀਂ ਇਸ ਨੂੰ ਜਨਮਨ ਦੇ ਚੱਕਰ ਚ ਲਿਆ ਸਕੇ। ਫਿਰ ਕਹਿਣ ਲੱਗੇ, ਦੱਸੋ ਕਿਸ ਕਿਸ ਵਾਸ਼ਨਾ ਅਨੁਸਾਰ ਕਿਹੜੀ ਜੋਨੀ ਮਿਲਦੀ ਹੈ? ਫਿਰ ਉਹਨਾਂ ਇੱਕ ਸ਼ਬਦ ਵਿੱਚ ਦੱਸਿਆ, ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਬਲ ਬਲ ਅਵਤਰੈ, ਲਈ ਵਾਈ ਗੋਬਿੰਦ ਨਾਮ ਮਤ ਵਿਸਰੈ। ਵਕਤੇ ਅਖੀਰ ਜੀ ਦੀ ਵਾਸ਼ਨਾ ਧਨ ਦੌਲਤ ਵਿੱਚ ਰਹੇਗੀ, ਮਾਇਆ ਵਿੱਚ ਰਹੇਗੀ, ਉਹ ਸੱਪ ਦੀ ਜੋ ਨਹੀਂ ਜਾਂਦਾ, ਇਸ ਨੂੰ ਕੋਈ ਵੀ ਰੱਖਣ ਨੂੰ ਸਮਰੱਥ ਨਹੀਂ, ਈਸ਼ਰੀ ਕਾਨੂੰਨ ਐਸਾ ਹੀ ਹੈ। ਤਾਂ ਤੇ ਕਹਿੰਦੇ ਨੇ, ਪਰਮੇਸ਼ਵਰ ਦਾ ਭਜਨ ਨਹੀਂ ਵਿਸਾਰਨਾ ਚਾਹੀਦਾ। ਫਿਰ ਕਹਿੰਦੇ, ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵਿਸ਼ਵਾ ਜੋਨ ਬਲ ਬਲ ਉਤਰੈ। ਮਰਨ ਵੇਲੇ ਜੀ ਦਾ ਖਿਆਲ ਇਸਤਰੀ ਦਾ ਆਦਮੀ ਚ ਰਹਿ ਜਾਏ, ਉਸਨੂੰ ਵਿਸ਼ਵਾ ਜੋ ਨਹੀਂ ਮਿਲਦੀ। ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੋ ਮਰੈ, ਸ਼ੁਕਰ ਜੋਨ ਬਲ ਬਲ ਉਤਰੈ। ਮਰਨ ਵੇਲੇ ਜੀ ਦਾ ਖਿਆਲ ਪੁੱਤਰਾਂ ਧੀਆਂ ਚ ਰਹਿ ਜਾਏ, ਉਹਨੂੰ ਸੂਰੀ ਜੋਨ ਮਿਲਦੀ ਹੈ। ਕਹਿੰਦੇ ਸੂਰੀ ਦੇ 12 ਬੱਚੇ ਹੁੰਦੇ, ਗੰਦਾ ਆਦਿ ਖਾਣਾ ਉਹਦੀ ਖੁਰਾਕ ਹੁੰਦੀ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਮਰਨ ਵੇਲੇ ਜੀ ਦਾ ਖਿਆਲ ਮਕਾਨਾਂ ਚ ਰਹਿ ਜਾਵੇ, ਉਸਨੂੰ ਪ੍ਰੇਤ ਜੋਨ ਨਹੀਂ ਮਿਲਦੀ ਹੈ। ਇਹ ਤਾਂ ਨਿਸ਼ਿਤ ਜੋਨੀਆਂ ਦੱਸੀਆਂ ਇਹਨਾਂ ਵਾਸ਼ਨਾਵਾਂ ਦਾ ਫਲ। ਅੱਗੇ ਦੱਸਿਆ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਰ ਪ੍ਰਲੋਚਨ ਤੇ ਨਮੁਕਤਾ ਪਿਤਾਂਬਰ ਵਾਂਗੇ ਹਿਰਦੇ ਵਸੇ। ਮਰਨ ਵੇਲੇ ਜੀ ਦਾ ਖਿਆਲ ਪਰਮੇਸ਼ਵਰ ਦੇ ਭਜਨ ਵਿੱਚ ਰਹਿ ਜਾਏ, ਉਹ ਸਿੱਧਾ ਵੈਕੁੰਠ ਧਾਮ ਨੂੰ ਜਾਂਦਾ ਹੈ। ਇਹ ਇਸ਼ਰੀ ਕਾਨੂੰਨ ਐਸਾ ਹੀ ਹੈ। ਭਾਵੇਂ ਕਹਿੰਦੇ ਹਨ, ਜਿਹੜਾ ਦੁਰਗਤੀ ਮਰੇ, ਵਿਹੋ ਖਾ ਕੇ ਮਰੇ, ਡੁੱਬ ਕੇ ਮਰੇ, ਜਾਂ ਸਭ ਦੱਸਿਆ ਮਰੇ, ਉਹਦੀ ਬਾਬਤ ਦੱਸਿਆ ਵੀ ਉਹਦੀ ਦੁਰਗਤੀ ਹੁੰਦੀ ਹੈ, ਉਹਨੂੰ ਚੰਗੀ ਗਤੀ ਨਹੀਂ ਮਿਲਦੀ। ਪਰ ਇੱਥੇ ਗਣਕਾ ਸਾਰੇ ਜਾਣਦੇ, ਸਾਰੇ ਗ੍ਰੰਥਾਂ ਵਿੱਚ ਇਹ ਦਰਜ, ਸਭ ਦੱਸਿਆ ਮਰੀ ਹੈ, ਪਰ ਵਕਤੇ ਅਖੀਰ ਪਰਮੇਸ਼ਵਰ ਦਾ ਨਾਂ ਲੈਂਦੀ ਹੋਈ ਮਰੀ, ਜਿਸਦਾ ਫਲ ਵੈਕੁੰਠਾਂ ਨੂੰ ਗਈ ਹੈ। ਗਈ ਵੈਕੁੰਠ ਭਗਵਾਨ ਚੜ, ਭਗਵਾਨਾਂ ਤੇ ਬੈਠ ਕੇ ਵੈਕੁੰਠਾਂ ਨੂੰ ਗਈ ਹੈ। ਛੇ ਕਿਸਮ ਦੀ ਗਤੀ ਮੰਨੀ ਹੈ ਮਰਨ ਤੋਂ ਬਾਅਦ ਲੋਕਾਂ ਦੀ, ਇੱਕ ਪਾਪੀਆਂ ਦੀ, ਇੱਕ ਪੁੰਨੀਆਂ ਦੀ, ਇੱਕ ਪ੍ਰਾਣਾਯਾਮੀਆਂ ਦੀ, ਇੱਕ ਭਗਤਾਂ ਦੀ, ਇੱਕ ਬ੍ਰਹਮ ਗਿਆਨੀਆਂ ਦੀ, ਇੱਕ ਕਾਰਕਾਂ ਦੀ। ਛੇ ਕਿਸਮ ਦੇ ਲੋਕ ਹੁੰਦੇ, ਉਹਨਾਂ ਦੀ ਅੱਡ ਅੱਡ ਗਤੀ ਹੁੰਦੀ ਹੈ। ਗਤੀ ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਹੈ। ਸੋ ਇੱਥੇ ਭਗਤਾਂ ਦੀ ਗਤੀ ਦੱਸਦੇ ਹਨ ਵੀ ਵਕਤੇ ਅਖੀਰ ਪਰਮੇਸ਼ਵਰ ਦਾ ਭਜਨ ਕਰਦਿਆਂ ਗਣਕਾਂ ਨੇ ਸਰੀਰ ਛੱਡਿਆ, ਸਿੱਧੀ ਵੈਕੁੰਠ ਧਾਮ ਨੂੰ ਗਈ। ਉਹ ਜੋ ਸਵਾਲ ਪਹਿਲੇ ਦਿਨ ਚੱਲਿਆ ਸੀ ਆਪਣਾ, ਵੀ ਗੁਰੂ ਨਾਨਕ ਜੀ ਤੋਂ ਪੁੱਛਿਆ ਸੀ ਪ੍ਰੇਮੀ ਨੇ, ਸੰਤਾਂ ਦਾ ਦਰਸ਼ਨ ਸੰਗਤ ਸੇਵਾ ਦਾ ਕੀ ਫਲ ਹੁੰਦਾ ਹੈ? ਉਹਨੂੰ ਜਵਾਬ ਮਿਲਿਆ ਸੀ, ਕਾਂ ਤੋਂ ਬਗਲਾ, ਬਗਲੇ ਤੋਂ ਹੰਸ, ਹੰਸ ਤੋਂ ਦੇਵਤਾ ਬਣ ਕੇ ਵੈਕੁੰਠਾਂ ਨੂੰ ਜਾਂਦਾ ਹੈ। ਸੋ ਉਹ ਵਿਚਾਰ ਨੂੰ ਸਮਾਪਤ ਹੁੰਦੀ, ਉਹੀ ਪਹਿਲੇ ਕਾਂਵਤ ਸੀ ਜਿਹੜੀ ਗਣਕਾ, ਹੌਲੀ ਹੌਲੀ ਭਜਨ ਸਿਮਰਨ ਕਰਦੇ ਸੰਤਾਂ ਦੀ ਸੁਭ ਦੁਆਰਾ ਉਹਦੀ ਜ਼ਿੰਦਗੀ ਬਦਲਦੀ ਚਲੀ ਗਈ, ਅਸੀਂ ਵੈਕੁੰਠ ਧਾਮ ਨੂੰ ਗਏ, ਜਿਸਨੇ ਕੋਰ ਨਰਕਾਂ ਨੂੰ ਜਾਣਾ ਸੀ। ਇਹ ਸਤਸੰਗ ਦਾ ਫਲ ਗੁਰੂ ਜੀ ਦੱਸਦੇ ਨੇ। ਪਿੰਗਲ ਪਰਬਤ ਪਾਰ ਪਰੇ ਖਰਚਤਰ ਵਕੀਤਾ, ਅੰਦਲੇ ਤਿਰਪਣ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ,
ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ।
ਆਪਾਂ ਦੇਖਣਾ ਜ਼ਰੂਰੀ, ਕਿਉਂਕਿ ਦੀ ਪਾਬੰਦੀ ਜ਼ਰੂਰੀ ਹੈ। ਅਜੇ ਸਮਾਪਤੀ ਨਹੀਂ ਹੋਈ, ਇਸੇ ਤਰ੍ਹਾਂ ਬੈਠੇ ਰਹੋ। ਮੈਂ ਦੱਸ ਰਿਹਾ ਵਕਤ ਦੀ ਪਾਬੰਦੀ ਹਰੇਕ ਨੂੰ ਹੀ ਫਾਇਦੇਮੰਦ ਹੋਇਆ ਕਰਦੀ ਹੈ। ਅਜੇ ਤਾਂ ਤੁਸੀਂ ਦੁੱਧ ਪੀ ਕੇ ਹਟਿਓ, ਮਲਾਈ ਬਾਕੀ ਰਹਿੰਦੀ ਹੈ ਜਿਹੜੀ ਤੁਸੀਂ ਖਾਣੀ ਹੈ ਗੁਰੂ ਸਤੋਤਰ ਸਤੀ ਨਰੋਲ। ਇਸ ਕਰਕੇ ਸਾਰਿਆਂ ਨੇ ਹੁਣ ਗੁਰੂ ਸਤੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਅਰਦਾਸ ਵੀ ਜ਼ਰੂਰੀ ਹੁੰਦੀ ਹੈ। ਉਸ ਤੋਂ ਬਾਅਦ ਤੁਹਾਡੀਆਂ ਮੋਟਰਾਂ ਬੱਸਾਂ ਵਗੈਰਾ ਦਾ ਸਾਰਾ ਪ੍ਰੋਗਰਾਮ ਸੁਣਾਇਆ ਜਾਏਗਾ, ਅਤੇ ਫਿਰ ਹੁਕਮਨਾਮਾ ਸੁਣ ਕੇ ਗੁਰੂ ਮਹਾਰਾਜ ਦਾ ਫਿਰ ਦੀਵਾਨ ਸਮਾਪਤ ਹੋਣਾ ਹੈ। ਹੁਣ ਕੋਈ ਜ਼ਬਾਨ ਐਸੀ ਨਾ ਰਹਿ ਜੇ ਜੋ ਖਾਲੀ ਰਹੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ
ਨਾਮ